ਪਟਨਾ ਸਾਹਿਬ ਤੋਂ ਸੰਗਤ ਨੂੰ ਧੀਰਜ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੰਜਾਬ ਨੂੰ ਚੱਲੇ ਨੇ। ਰਸਤੇ ਵਿਚ ਅਨੇਕਾਂ ਜੀਵਾਂ ਦੀ ਕਲਿਆਣ ਕਰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਨੇ। ਬਾਬਾ ਸੂਰਜਮੱਲ ਜੀ ਨਾਲ ਮੇਲ ਹੋਇਆ, ਗੁਲਾਬ ਰਾਏ ਜੀ ਔਰ ਸ਼ਿਆਮ ਦਾਸ ਜੀ ਇਹਨਾਂ ਤੇ ਸਾਥ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਤਰਸ ਕੀਤਾ ਔਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਨੇ। ਅਨੰਦਪੁਰ ਸਾਹਿਬ ਆਉਣ ਦੀ ਖਬਰ ਦੇਸ਼ਾਂ ਵਿਦੇਸ਼ਾਂ ਵਿਚ ਪਸਰੀ ਹੈ। ਪੰਜਾਬ ਦੀ ਭੂਮੀ ਤੇ ਰਹਿਣ ਵਾਲੇ ਬੇਅੰਤ ਸਿੱਖ ਵਹੀਰਾਂ ਘੱਟ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਦੀ ਕਲਿਆਣ ਕਰ ਰਹੇ ਨੇ। ਆਓ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੇਗ ਬਹਾਦਰ ਸਤਿਗੁਰੂ, ਬਸ ਅਨੰਦਪੁਰ ਮਾਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਖਾਲਸੇ ਪੰਥ ਦੀ ਜਨਮ ਭੂਮੀ ਆਨੰਦਾਂ ਦੀ ਪੁਰੀ, ਜਿਹਦੇ ਬਾਰੇ ਗੁਰੂ ਕਲਗੀਧਰ ਜੀ ਦੇ ਸਮਕਾਲੀ ਕਵੀ ਲਿਖਦੇ ਨੇ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਂ ਦੀ। ਐਸੀ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਇੱਥੇ ਨਿਵਾਸ ਕਰ ਰਹੇ ਹਨ।
ਸਮਾਂ ਬਿਤਾਵਤ ਸੁਖ ਸਹਿਤ, ਦਾਸਨ ਸ਼੍ਰੇ ਸੋਚਾਏ।
ਸਤਿਗੁਰੂ ਜੀ ਅਨੰਦਪੁਰ ਸਾਹਿਬ ਵਿਖੇ ਸਮਾਂ ਬਤੀਤ ਕਰ ਰਹੇ ਨੇ। ਐਸੇ ਦੀਨ ਦਿਆਲ ਸਤਿਗੁਰੂ ਜੋ ਆਪਣਿਆਂ ਸੇਵਕਾਂ ਦੀ ਸ਼ਰੇ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਹਮੇਸ਼ਾ ਆਪਣੇ ਸੇਵਕਾਂ ਦੀ ਕਲਿਆਣ ਕਰਨ ਦੀ ਇੱਛਾ ਬਣੀ ਰਹਿੰਦੀ ਹੈ ਕਿ ਮੇਰੇ ਸੇਵਕਾਂ ਨੂੰ ਸਦਾ ਸੁੱਖ ਪ੍ਰਾਪਤ ਹੋਵੇ, ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਚ ਰਹਿ ਰਹੇ ਨੇ।
ਚੋਪਈ ਤੁਰ ਕੇ ਸ਼ਰਬੋ ਗਈ ਕੁਚਾਲੀ।
ਸਤਿਗੁਰੂ ਜੀ ਦਾ ਸਮਕਾਲੀ ਹਿੰਦੁਸਤਾਨ ਦਾ ਬਾਦਸ਼ਾਹ ਹੈ, ਮੁਗਲ ਬਾਦਸ਼ਾਹਾਂ ਵਿਚੋਂ ਸਭ ਤੋਂ ਜ਼ਿਆਦਾ ਨਿਰਦਈ ਬਿਰਤੀ ਦਾ ਰਾਜਾ ਔਰੰਗਜ਼ੇਬ, ਇਹ ਹਿੰਦੁਸਤਾਨ ਦੇ ਤਖ਼ਤ ਦਾ ਉਸ ਵੇਲੇ ਮਾਲਕ ਹੈ। ਇਹਦਾ ਹੁਕਮ, ਇਹਦੀ ਦੋਈ ਉਸ ਵੇਲੇ ਪੂਰੇ ਹਿੰਦੁਸਤਾਨ ਦੇ ਵਿਚ ਬੋਲਦੀ ਹੈ। ਤੋ ਉਸ ਵਕਤ ਔਰੰਗਜ਼ੇਬ ਬਾਦਸ਼ਾਹ ਜਿਹੜਾ ਭੈੜੇ ਚਾਲ ਚੱਲਣ ਦਾ ਧਾਰਨੀ ਹੈ, ਨੌਵੇਂ ਪਾਤਸ਼ਾਹ ਦੇ ਸਮੇਂ ਇਹਨੇ ਆਪਣਾ ਉਹ ਮਾੜਾ ਚਾਲ ਚੱਲਣ ਹੋਰ ਜ਼ਿਆਦਾ ਪ੍ਰਗਟ ਕੀਤਾ। ਵੈਸੇ ਸੱਤਵੇਂ ਪਾਤਸ਼ਾਹ ਦੇ ਸਮੇਂ ਗੱਦੀ ਤੇ ਬੈਠ ਗਿਆ ਸੀ ਹਿੰਦੁਸਤਾਨ ਦੇ ਰਾਜ ਦੇ ਤਖ਼ਤ ਤੇ, ਪਰ ਜੁਰਮ ਕਰਨ ਦੀ ਜਿਹੜੀ ਇੰਤਹਾ ਹੈ ਉਹ ਇਹਨੇ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਹੋਰ ਜ਼ਿਆਦਾ ਵਧਾ ਦਿੱਤੀ।
ਸ਼ਰਾ ਚਲਾਵਤ ਜਗਤ ਬਿਸਾਲੀ,
ਇਹ ਚਾਹੁੰਦਾ ਹੈ ਕਿ ਮੈਂ ਸਾਰੇ ਜਗਤ ਵਿਚ ਕੇਵਲ ਆਪਣੀ ਸ਼ਰਾ ਨੂੰ ਚਲਾਵਾਂ, ਕੇਵਲ ਮੇਰੀ ਸ਼ਰਾ ਦੇ ਧਾਰਨੀ ਲੋਕ ਹੋਣ, ਯਾਨੀ ਕਿ ਇਸਲਾਮ ਨੂੰ ਧਾਰਨ ਕਰਨ ਵਾਲੇ ਲੋਕ ਹੋਣ, ਦੂਸਰਾ ਧਰਮ ਦੂਸਰਾ ਮਜ਼ਹਬ ਕੋਈ ਨਾ ਹੋਵੇ। ਇਹ ਬਿਰਤੀ ਔਰੰਗਜ਼ੇਬ ਦੇ ਹਿਰਦੇ ਵਿਚ ਕੰਮ ਕਰ ਰਹੀ ਹੈ। ਇਹ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸ਼ਰ੍ਹਾਂ ਦਾ ਧਾਰਨੀ ਬਣਾਉਣਾ ਚਾਹੁੰਦਾ ਹੈ।
ਹਿੰਦੂਆਂ ਪਰਬੋ ਬਲ ਕੋ ਪਾਇਓ,
ਇਹਨੇ ਹਿੰਦੁਸਤਾਨ ਦੇ ਬਹੁਤ ਸਾਰੇ ਹਿੰਦੂਆਂ ਤੇ ਆਪਣਾ ਬਲ ਪਾਉਣਾ ਸ਼ੁਰੂ ਕੀਤਾ ਹੈ, ਆਪਣਾ ਜ਼ੋਰ ਪਾਉਣਾ ਸ਼ੁਰੂ ਕੀਤਾ ਹੈ।
ਚਾਹਤ ਸਭ ਕੋ ਧਰਮ ਨਸਾਇਓ,
ਇਹ ਚਾਹੁੰਦਾ ਸਾਰੇ ਹਿੰਦੂਆਂ ਦਾ ਹਿੰਦੂ ਧਰਮ ਨਸਾ ਦਿਆਂ, ਸਾਰੇ ਹਿੰਦੂਆਂ ਦਾ ਹਿੰਦੂ ਧਰਮ ਭ੍ਰਸ਼ਟ ਕਰ ਦੇਵਾ।
ਸਗਰੇ ਨਰ ਮੈਂ ਤੁਰਤ ਬਣਾਵੋ,
ਇਹਨੇ ਹੁਕਮ ਵੀ ਕੀਤਾ ਹੋਇਆ ਔਰ ਇਹ ਚਾਹੁੰਦਾ ਵੀ ਹੈ ਔਰ ਆਖਦਾ ਵੀ ਹੈ कि मैं सारे हिंदुआं नूं मुसलमान बनाना चाहुंदा हां, मैं बनावांगा, इहदे च कामयाब होवांगा। ਇਦਾਂ ਦਾ ਨਿਸ਼ਚਾ ਔਰੰਗਜ਼ੇਬ ਦੇ ਦਿਲ ਵਿਚ ਹੈ।
ਬਹੁਰ ਸ਼ਰਾ ਮੈਂ ਭਲੇ ਚਲਾਵੋ,
ਕਹਿੰਦਾ ਪਹਿਲਾਂ ਹਿੰਦੂਆਂ ਨੂੰ ਮੁਸਲਮਾਨ ਬਣਾਵਾਂਗਾ, ਫਿਰ ਮੁਸਲਮਾਨਾਂ ਦੀਆਂ ਜਿਹੜੀਆਂ ਰੋਹ ਰੀਤੀਆਂ ਹੁੰਦੀਆਂ ਨੇ ਉਹਨੂੰ ਕਹਿੰਦੇ ਨੇ ਸ਼ਰਾ, ਫਿਰ ਮੈਂ ਉਹਨਾਂ ਨੂੰ ਸ਼ਰਾ ਦੇ ਅਨੁਸਾਰ ਚਲਾਵਾਂਗਾ, ਉਹਨਾਂ ਨੂੰ ਸ਼ਰਾ ਦੀ ਮਰਿਆਦਾ ਮੁਸਲਮਾਨ ਧਰਮ ਦੀਆਂ ਰੋਹ ਰੀਤੀਆਂ ਉਹਦਾ ਧਾਰਨੀ ਬਣਾਵਾਂਗਾ।
ਸ਼ਰਾ ਬਿਨਾ ਦੋਜ਼ਖ ਮੈਂ ਪਰੇ,
ਕਿਉਂਕਿ ਮੈਂ ਤਾਂ ਇਹਨਾਂ ਦਾ ਭਲਾ ਹੀ ਕਰ ਰਿਹਾ, ਕਿਉਂਕਿ ਜੇ ਸ਼ਰਾ ਦੇ ਧਾਰਨੀ ਨਾ ਹੋਣਗੇ ਇਹ ਵਿਚਾਰੇ ਦੋਜ਼ਖਾਂ ਦੀ ਅੱਗ ਚ ਸੜਨਗੇ। ਹੁਣ ਔਰੰਗਜ਼ੇਬ ਦੀ ਤਾਂ ਬਿਰਤੀ ਇਹੀ ਹੈ ਵੀ ਮੈਂ ਭਲਾ ਕਰ ਰਿਹਾ, ਉਹਦੀ ਸੋਚ ਇਹੀ ਹੈ। ਬੱਬਰ ਸ਼ੇਰ ਜਦੋਂ ਕਿਸੇ ਸ਼ਿਕਾਰ ਤੇ ਹਮਲਾ ਕਰਦਾ, ਉਹ ਇਹ ਸੋਚੇ ਵੀ ਮੈਂ ਜਿਸ ਦਾ ਸ਼ਿਕਾਰ ਕਰ ਰਿਹਾ ਇਹਦਾ ਭਲਾ ਕਰ ਰਿਹਾ। ਉਹੀ ਬਿਰਤੀ ਔਰੰਗਜ਼ੇਬ ਦੇ ਅੰਦਰ ਕੰਮ ਕਰ ਰਹੀ ਹੈ। ਕਹਿੰਦਾ ਜੇ ਲੋਕਾਂ ਨੂੰ ਮੈਂ ਸ਼ਰ੍ਹਾਂ ਦੇ ਮੁਤਾਬਕ ਨਾ ਚਲਾ ਸਕਿਆ ਤੇ ਸ਼ਰ੍ਹਾਂ ਵਿਹੂਣੇ ਇਹ ਲੋਕ ਦੋਜਕਾਂ ਦੀ ਅੱਗ ਦੇ ਵਿੱਚ ਸੜਨਗੇ, ਇਹਨਾਂ ਨੂੰ ਨਰਕਾਂ ਵਿੱਚ ਸੜਨਾ ਪਵੇਗਾ।
ਮੈਂ ਇਮਾਨ ਕੋ ਨੀ ਕਹਿ ਤਰੇ,
ਇਹ ਇਮਾਨ ਦੇ ਧਾਰਨੀ ਨਹੀਂ ਹੋਣਗੇ। ਇਹ ਇਮਾਨ ਜਿਹੜੀਆਂ ਸਾਡੇ ਮੁਸਲਮਾਨਾਂ ਦੀਆਂ ਮਰਿਆਦਾਵਾਂ ਨੇ ਉਹਦੇ ਧਾਰਨੀ ਨਹੀਂ ਹੋਣਗੇ।
ਭਇਓ ਮੁਹੰਮਦ ਪਛਮ ਦੇਸ਼,
ਕਿ ਹਜ਼ਰਤ ਮੁਹੰਮਦ ਸਾਹਿਬ ਜੋ ਪੱਛਮ ਦੇਸ਼ ਵਿੱਚ ਹੋਏ ਨੇ,
ਤਿਤ ਤੁਰਕਾਨੇ ਓਜ ਵਿਸ਼ੇਸ਼,
ਉਸ ਪੱਛਮ ਦਿਸ਼ਾ ਦੇ ਵਿੱਚ ਮੁਸਲਮਾਨਾਂ ਦਾ ਪੂਰਾ ਜ਼ੋਰ ਹੈ, ਇਸਲਾਮ ਦਾ ਪੂਰਾ ਬੋਲਬਾਲਾ ਹੈ।
ਕਿਤ ਕਿਤ ਹਿੰਦੂ ਰਹੇ ਨਿਜੋਰ,
ਔਰ ਕਿਤੇ ਕਿਤੇ ਉਧਰ ਪੱਛਮ ਦਿਸ਼ਾ ਵਿੱਚ ਕੋਈ ਬਹੁਤੇ ਹਿੰਦੂਆਂ ਦੀ ਗਿਣਤੀ ਨਹੀਂ, ਜਿਹੜੇ ਰਹਿੰਦੇ ਵੀ ਨੇ ਉਹ ਵੀ ਨਜੋਰੇ ਜੇ ਬਣ ਕੇ ਨਿਤਾਣੇ ਜੇ ਬਣ ਕੇ ਰਹਿੰਦੇ ਹਨ।
ਤੁਰਕ ਕਰੋ ਪੂਰਬ ਤਿਸ ਔਰ,
ਜਿਹੜਾ ਪੂਰਬੀ ਪਾਸਾ ਹੈ ਯਾਨੀ ਕਿ ਆ ਹਿੰਦੁਸਤਾਨ ਦਾ ਜਿਹੜਾ ਇਲਾਕਾ ਹੈ, ਇਹਨੂੰ ਵੀ ਹੁਣ ਮੈਂ ਮੁਸਲਮਾਨ ਕਰਾਂਗਾ, ਇਹਨਾਂ ਨੂੰ ਵੀ ਮੁਸਲਮਾਨ ਬਣਾਵਾਂਗਾ।
ਉੱਤੇ ਹੋਵਤ ਆਵਤ ਸਾਰੇ,
ਉਧਰੋਂ ਤਾਂ ਸਾਰੇ ਹੁੰਦੇ ਆਏ ਹਨ ਇਸ ਪਾਸੇ ਤੱਕ,
ਇਤਕੇ ਪਿਕੋਏ ਸ਼ਰਾ ਮਝਾਰੇ,
ਇੱਧਰ ਦੇ ਵੀ ਜਿਹੜੇ ਵੇਖ ਕੇ ਨੇ ਉਹ ਸ਼ਰਾ ਦੇ ਧਾਰਨੀ ਹੋਣਗੇ।
ਸੰਗ ਮੋਲ ਵੀ ਮਸਲਤ ਠਾਨੀ,
ਇਹਨੇ ਆਖਿਆ ਉਧਰੋਂ ਸ਼ੁਰੂਆਤ ਕਰੀਏ ਪੱਛਮ ਵਾਲੇ ਪਾਸਿਓਂ, ਯਾਨੀ ਕਿ ਉਧਰੋਂ ਕਸ਼ਮੀਰ ਦੇ ਇਲਾਕੇ ਚੋਂ ਸ਼ੁਰੂਆਤ ਕਰਾਂ, ਉਧਰੋਂ ਮੁਸਲਮਾਨ ਬਣਦੇ ਆਉਣ, ਕਿਉਂਕਿ ਜ਼ਿਆਦਾ ਜਿਹੜਾ ਧੁਰਾ ਸੀ ਹਿੰਦੂ ਵੀਰਾਂ ਦਾ ਜਿਹੜਾ ਗੜ੍ਹ ਸੀ ਉਹ ਕਸ਼ਮੀਰ ਸੀ, ਜਿਹੜੇ ਚੰਗੇ ਚੰਗੇ ਵਧੀਆ ਵਧੀਆ ਵਿਦਵਾਨ ਪੰਡਿਤ ਸੀ ਉਹ ਕਸ਼ਮੀਰ ਚ ਰਹਿੰਦੇ ਸਨ। ਇਹਨੇ ਆਖਿਆ ਉਧਰੋਂ ਸ਼ੁਰੂ ਕਰਾਂਗਾ ਮੁਸਲਮਾਨ ਬਣਾਉਣੇ, ਉਹਨਾਂ ਨੂੰ ਵੇਖ ਕੇ ਇਧਰ ਆਪਣੇ ਆਪ ਹੀ ਬਣਦੇ ਚਲੇ ਜਾਣਗੇ। ਇਹ ਸਲਾਹ ਇਹਨੇ ਆਪਣੇ ਮੌਲਵੀਆਂ ਨਾਲ, ਇਹਦੇ ਜਿਹੜੇ ਸਲਾਹ, ਹੁਣ ਜਿਹੋ ਜਿਹਾ ਕੋਈ ਬੰਦਾ ਹੁੰਦਾ ਨਾ ਬਿਰਤੀ ਦਾ, ਉਹਦੇ ਸਲਾਹਕਾਰ ਵੀ ਉਦਾਂ ਦੇ ਹੀ ਹੁੰਦੇ ਨੇ, ਜਿਹੋ ਜਿਹਾ ਆਪ ਉਦਾਂ ਦੇ ਇਹਦੇ ਸਲਾਹਕਾਰ, ਉਹ ਸਾਰਿਆਂ ਸਲਾਹਕਾਰਾਂ ਨੂੰ ਮੌਲਵੀਆਂ ਨੂੰ ਕਾਜ਼ੀਆਂ ਨਾਲ ਸਲਾਹ ਕਰਦਿਆਂ ਕਹਿੰਦਾ ਹੈ,
ਸਭਨ ਸਰਾਇਓ ਨੀਕ ਬਖਾਨੀ,
ਉਹਨਾਂ ਸਭ ਨੇ ਆਖਿਆ ਬਾਦਸ਼ਾਹ ਸਲਾਮਤ, ਇਹ ਤਾਂ ਤੁਹਾਡੀ ਬੜੀ ਵਧੀਆ ਨੇਕ ਨੀਅਤ ਹੈ, ਇਹ ਤਾਂ ਤੁਸੀਂ ਬੜਾ ਵਧੀਆ ਸੋਚਿਆ ਲੋਕਾਂ ਦੇ ਭਲੇ ਵਾਸਤੇ। ਜੇ ਉਹ ਦੀਨ ਵਿੱਚ ਨਹੀਂ ਆਉਂਦੇ, ਇਸਲਾਮ ਦੇ ਧਾਰਨੀ ਨਹੀਂ ਹੁੰਦੇ ਤੇ ਨਰਕਾਂ 'ਚ ਜਾਣਗੇ। ਤੁਸੀਂ ਤਾਂ ਉਹਨਾਂ ਨੂੰ ਦੋਜਕਾਂ ਦੀ ਅੱਗ 'ਚ ਸੜਨ ਤੋਂ ਬਚਾਉਣ ਦਾ ਉਪਰਾਲਾ ਕਰ ਰਹੇ ਹੋ। ਕਮਾਲ ਹੈ ਬਾਦਸ਼ਾਹ ਸਲਾਮਤ, ਤੇਰੇ ਵਾਲੀ ਇਹ ਸੋਚ ਜੇ ਤੇਰੇ ਪਿਓ ਦਾਦਿਆਂ ਨੂੰ ਆਈ ਹੁੰਦੀ ਤੇ ਸ਼ਾਇਦ ਤੈਨੂੰ ਇਹ ਕੰਮ ਨਾ ਕਰਨਾ ਪੈਂਦਾ। ਪਰ ਚਲੋ, ਦੇਰ ਆਏ ਦਰੁਸਤ ਆਏ, ਚੰਗਾ ਹੋਇਆ ਤੁਹਾਡੇ ਅੰਦਰ ਇਹ ਵਿਚਾਰ ਚੱਲ ਪਈ ਹੈ ਬਾਦਸ਼ਾਹ ਸਲਾਮਤ, ਇਹ ਤਾਂ ਬੜਾ ਭਲੇ ਦਾ ਕਾਰਜ ਹੈ।
ਲਿਖ ਪਰਵਾਨੇ ਪੁਨੇ ਪਠਾਏ,
ਇਹਨੇ ਪਰਵਾਨੇ ਲਿਖੇ, ਹੁਕਮਨਾਮੇ ਜਿਹੜੇ ਹੁੰਦੇ ਨੇ ਉਹ ਲਿਖੇ ਹਨ।
ਪ੍ਰਥਮ ਪੁਰੀ ਕਸ਼ਮੀਰ ਸਿਧਾਏ,
ਪਰਵਾਨੇ ਭੇਜੇ ਪੂਰੇ ਦੇਸ਼ ਵਿੱਚ, ਸਭ ਤੋਂ ਪਹਿਲਾ ਪਰਵਾਨਾ ਬਾਦਸ਼ਾਹ ਨੇ ਕਸ਼ਮੀਰ ਵਿੱਚ ਭੇਜਿਆ। ਹੁਣ ਕਸ਼ਮੀਰ ਦੀ ਚੋਣ ਸਭ ਤੋਂ ਪਹਿਲਾਂ ਇਸ ਕਰਕੇ ਕੀਤੀ ਹੈ ਕਿਉਂਕਿ ਇਸੇ ਕਸ਼ਮੀਰ ਵਿੱਚ ਚੰਗੇ ਚੰਗੇ ਵਿਦਵਾਨ ਪੰਡਿਤ ਰਹਿੰਦੇ ਨੇ, ਜਿਨ੍ਹਾਂ ਦਾ ਆਖਾ ਜਿਨ੍ਹਾਂ ਦਾ ਕਹਿਣਾ ਤਕਰੀਬਨ ਕੁੱਲ ਮਿਲਾ ਕੇ ਸਾਰੇ ਹਿੰਦੂ ਸਮਾਜ ਦੇ ਲੋਕ ਮੰਨਦੇ ਨੇ। ਇਸ ਕਰਕੇ ਨੇ ਕਸ਼ਮੀਰ ਦੀ ਚੋਣ ਕੀਤੀ। ਸਭ ਤੋਂ ਪਹਿਲਾ ਪਰਵਾਨਾ ਬਾਦਸ਼ਾਹ ਰੰਗਜੇਬ ਨੇ ਕਸ਼ਮੀਰ ਭੇਜਿਆ ਹੈ।
ਸੂਬਾ ਤੈਠਾ ਅਫਗਨ ਸ਼ੇਰ,
ਇਸ ਕਸ਼ਮੀਰ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਂ ਸੀ ਸ਼ੇਰ ਅਫਗਾਨ। ਅਫਗਾਨ ਸ਼ੇਰ ਕਹਿ ਸਕਦੇ ਹਾਂ, ਸ਼ੇਰ ਅਫਗਾਨ ਨਾਮ ਦਾ ਸੂਬੇਦਾਰ ਜਿਹੜਾ ਕਸ਼ਮੀਰ ਚ ਸੂਬੇਦਾਰੀ ਕਰਦਾ ਇਥੋਂ ਦਾ ਸੂਬੇਦਾਰ ਹੈ।
ਕਰਤ ਹੁਕਮ ਸੋ ਸਗਰੇ ਜੇਰ,
ਇਹ ਆਪਣੇ ਹੁਕਮ ਨਾਲ ਸਭ ਨੂੰ ਆਪਣੇ ਜ਼ੇਰ ਆਪਣੇ ਅਧੀਨ ਕਰਕੇ ਰੱਖਦਾ ਕਸ਼ਮੀਰ ਦੇ ਲੋਕਾਂ ਨੂੰ।
ਰੰਕ ਦੇਸ਼ ਤਨ ਹਾਕਮ ਲੇਤ,
ਉਥੇ ਜਿੰਨੇ ਵੀ ਲੋਕ ਨੇ ਉਹਨਾਂ ਲੋਕਾਂ ਦੇ ਕੋਲੋਂ ਟੈਕਸ ਲੈਣਾ, ਮਾਮਲਾ ਲੈਣਾ, ਉਗਰਾਹੀ ਕਰਨੀ, ਲੋਕਾਂ ਦੇ ਫੈਸਲੇ ਕਰਨੇ, ਇਨਸਾਫ ਕਰਨਾ, ਇਹ ਸਾਰਾ ਕੰਮ ਇਸ ਸੂਬੇਦਾਰ ਦੇ ਕੋਲ ਸੀ।
ਦਾਰਿਦ ਸਾਰੀ ਪ੍ਰਜਾ ਨਿਕੇਤ,
ਇਹਨੇ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਸੀ ਲੋਕਾਂ ਨੂੰ ਕਿ ਜਿੰਨਾ ਮਾਮਲਾ ਬਣਦਾ ਉਹਦੇ ਨਾਲੋਂ ਕਈ ਕਈ ਗੁਣਾ ਵੱਧ ਮਾਮਲਾ ਲੈ ਲੈਂਦਾ। ਔਰ ਸਾਰੇ ਦੇਸ਼ ਦੇ ਵਿੱਚ ਇਹਨੇ ਦਲਿੱਦਰਤਾ ਹੀ ਫੈਲਾਈ ਹੋਈ ਸੀ। ਲੋਕਾਂ ਦੇ ਘਰ ਦੇ ਵਿੱਚ ਮਨ ਸਵਾ ਮਨ ਤੋਂ ਵੱਧ ਦਾਣੇ ਨਹੀਂ ਸੀ ਹੁੰਦੇ। ਇੰਨੀ ਜ਼ਿਆਦਾ ਗਰੀਬੀ ਤੇ ਕੰਗਾਲੀ ਇਹਨੇ ਸਾਰੇ ਪਾਸੇ ਫੈਲਾਈ ਹੋਈ ਹੈ।
ਪਠਿਓ ਸ਼ਾਹ ਕੋ ਜਬ ਪਰਵਾਨਾ,
ਜਦੋਂ ਬਾਦਸ਼ਾਹ ਦਾ ਪਰਵਾਨਾ ਪਹੁੰਚਿਆ ਇਹਦੇ ਕੋਲ ਸ਼ੇਰ ਅਫਗਾਨ ਕੋਲ,
ਕਰੋ ਤੁਰਕ ਇਹ ਦੇਸ਼ ਮਹਾਨਾ,
ਪਰਵਾਨੇ ਚ ਲਿਖਿਆ ਸੀ ਸ਼ੇਰ ਅਫਗਾਨ ਇਹ ਕਸ਼ਮੀਰ ਸੂਬੇ ਵਿਚ ਰਹਿਣ ਵਾਲੇ ਜਿਤਨੇ ਵੀ ਲੋਕ ਨੇ ਇਹਨਾਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ।
ਧਨ ਧਰਨੀ ਲਾਲਚ ਦਿਖਰਾਵੋ,
ਇਹਨਾਂ ਨੂੰ ਲਾਲਚ ਦੇ, ਪਹਿਲਾਂ ਜ਼ਮੀਨ ਦਾ ਲਾਲਚ ਦੇ ਜਾਂ ਧਨ ਦਾ ਲਾਲਚ ਦੇ ਜਾਂ ਕਿਸੇ ਰੁਤਬੇ ਦਾ ਲਾਲਚ ਦੇ, ਕਿਸੇ ਪਦਾਰਥ ਦਾ ਲਾਲਚ ਦੇ, ਔਰ ਲਾਲਚ ਦੇ ਕੇ ਇਹਨਾਂ ਦਾ ਧਰਮ ਤਬਦੀਲ ਕਰਨਾ।
ਬਨੋ ਤੁਰਤ ਸਭੋਂ ਸੁਖ ਪਾਵੋ,
ਇਹ ਕਹਿ ਦੇ ਕਿ ਜਿਹੜਾ ਮੁਸਲਮਾਨ ਬਣੇਗਾ ਦੀਨ ਨੂੰ ਧਾਰਨ ਕਰੇਗਾ ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋਣਗੇ, ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਜਿਨ੍ਹਾਂ ਦਾ ਕੋਰਟ ਕਚਹਿਰੀ ਕੇਸ ਚੱਲਦਾ ਹੈ ਜਿਹੜਾ ਮੁਸਲਮਾਨ ਬਣੇਗਾ ਉਹ ਬਿਨਾਂ ਕਿਸੇ ਦਲੀਲ ਤੋਂ ਜਿਤਾ ਦਿੱਤਾ ਜਾਏਗਾ। ਇਸ ਪ੍ਰਕਾਰ ਨਾਲ ਜੇ ਕਿਸੇ ਨੂੰ ਜ਼ਮੀਨ ਚਾਹੀਦੀ ਹੈ ਜ਼ਮੀਨ ਦਿੱਤੀ ਜਾਏਗੀ, ਜੇ ਕਿਸੇ ਨੂੰ ਅਫਸਰੀ ਚਾਹੀਦੀ ਹੈ ਨੌਕਰੀ ਚਾਹੀਦੀ ਹੈ ਤਾਂ ਨੌਕਰੀ ਦਿੱਤੀ ਜਾਏਗੀ, ਜੇ ਕਿਸੇ ਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਕਰਨਾ ਚਾਹੁੰਦਾ ਵੀ ਸਾਡੇ ਬੱਚੇ ਵਧੀਆ ਪੜ੍ਹਨ ਲਿਖਣ ਤੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇਗਾ, ਬਸ ਬਦਲੇ ਵਿੱਚ ਤੁਸੀਂ ਇਸਲਾਮ ਧਰਮ ਕਬੂਲ ਕਰਨਾ। ਇਹ ਬਿਰਤੀਆਂ ਅੱਜ ਵੀ ਕਈ ਲੋਕਾਂ ਦੇ ਦਿਲਾਂ ਵਿੱਚ ਚੱਲਦੀਆਂ ਨੇ। ਆਮ ਕਰਕੇ ਬਹੁਤ ਸਾਰਿਆਂ ਲੋਕਾਂ ਨੂੰ ਅੱਜ ਵੀ ਬਹੁਤ ਸਾਰੇ ਧਰਮ ਦੇ ਲੋਕ ਐਸੇ ਹੈਣ ਜਿਹੜੇ ਲਾਲਚ ਦਿੰਦੇ ਆ ਵੀ ਤੁਹਾਡੇ ਬੱਚਿਆਂ ਨੂੰ ਅਸੀਂ ਕੋਨਵੈਂਟ ਸਕੂਲਾਂ ਚ ਪੜ੍ਹਾਵਾਂਗੇ ਜਾਂ ਫਿਰ ਜੀ ਤੁਹਾਨੂੰ ਚੰਗੀ ਨੌਕਰੀ ਦਵਾਵਾਂਗੇ, ਸਾਡੇ ਜਿਹੜੇ ਬਣੇ ਹੋਏ ਹਸਪਤਾਲ ਨੇ ਉਹਨਾਂ ਵਿੱਚ ਤੁਹਾਡਾ ਮੁਫ਼ਤ ਇਲਾਜ ਕਰਾਂਗੇ, ਬਦਲੇ ਵਿੱਚ ਤੁਸੀਂ ਸਾਡਾ ਜਿਹੜਾ ਧਰਮ ਹੈ ਉਹਨੂੰ ਕਬੂਲ ਕਰ ਲਓ, ਧਾਰਨ ਕਰ ਲਓ। ਇਹ ਬਿਰਤੀ ਉਸ ਵੇਲੇ ਵੀ ਚੱਲੀ ਸੀ, ਅੱਜ ਵੀ ਬਹੁਤ ਸਾਰੇ ਲੋਕਾਂ ਦੇ ਅੰਦਰ ਚੱਲ ਰਹੀ ਹੈ। ਇਹ ਬੜਾ ਵੱਡਾ ਦੁਖਾਂਤ ਦਾ ਮਾਹੌਲ ਕਹਿ ਸਕਦੇ ਹਾਂ, ਇਹ ਸਹੀ ਦਿਸ਼ਾ ਨਹੀਂ ਹੈ। ਜਿੱਥੇ ਕਿਸੇ ਲਾਲਚ ਵੱਸ ਹੋ ਕੇ ਧਰਮ ਦੇ ਲੋਕ ਧਾਰਨੀ ਹੋਣਗੇ, ਕੀ ਗਰੰਟੀ ਹੈ ਕਿ ਅੱਜ ਜਿਸ ਲਾਲਚ ਵੱਸ ਹੋ ਕੇ ਉਹ ਧਰਮ ਨੂੰ ਧਾਰਨ ਕਰ ਰਹੇ ਨੇ ਉਹ ਤਿਆਗਣਗੇ ਨਹੀਂ? ਇਸ ਕਰਕੇ ਭਾਈ ਧਰਮ ਜਿਹੜਾ ਹੈ ਇਹ ਕਿਸੇ ਲਾਲਚ ਵੱਸ ਹੋ ਕੇ ਧਾਰਨ ਕਰਕੇ ਆਪਣੀ ਗਿਣਤੀ ਨੂੰ ਵਧਾਉਣ ਦਾ ਨਹੀਂ ਹੈ। ਧਰਮ ਹੈ ਆਪਣੇ ਨਿੱਜ ਵਿੱਚ ਪਰਪੱਕਤਾ ਹੋਣੀ, ਆਪਣੇ ਸਵੈ ਰੂਪ ਦਾ ਅਧਿਆਇ ਕਰਨਾ, ਨਿਜ ਸਰੂਪ ਦੀ ਪੜਚੋਲ ਕਰਨੀ। ਔਰ ਇੱਥੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਦਾ ਇਹ ਮਾਹੌਲ ਹੈ। ਔਰੰਗਜ਼ੇਬ ਨੇ ਕਹਿ ਦਿੱਤਾ ਸੂਬੇਦਾਰ ਨੂੰ ਸ਼ੇਰ ਅਫਗਾਨ ਨੂੰ ਕਿ ਲਾਲਚ ਦੇ ਲੋਕਾਂ ਨੂੰ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਂਗੇ, ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਤੁਹਾਨੂੰ ਜ਼ਮੀਨ ਦਿੱਤੀ ਜਾਏਗੀ, ਰਹਿਣ ਵਾਸਤੇ ਮਕਾਨ ਦਿੱਤੇ ਜਾਣਗੇ, ਬਸ ਬਦਲੇ ਵਿੱਚ ਤੁਸੀਂ ਇਸਲਾਮ ਧਰਮ ਕਬੂਲ ਕਰਨਾ ਹੈ।
ਸਨੇ ਸਨੇ ਮਨ ਕੋ ਬਿਰਮਾਏ,
ਸਹਿਜੇ ਸਹਿਜੇ ਲੋਕਾਂ ਦੇ ਮਨਾਂ ਨੂੰ ਬਿਰਮਾਉਣਾ ਹੈ, ਭਰਮਾਉਣਾ ਹੈ।
ਮੁਖ ਤੇ ਮਧੁਰ ਬਾਤ ਸੁਣਾਏ,
ਔਰ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਹਿਣੀਆਂ ਨੇ। ਮਿੱਠੀਆਂ ਮਿੱਠੀਆਂ ਬਾਤਾਂ ਆਖਣੀਆਂ ਨੇ,
ਬਹੁਰ ਓਜ ਕੋ ਦਾਬਾ ਦੇਹੋ।
ਜੇ ਪਿਆਰ ਨਾਲ ਮੰਨ ਜਾਣ ਪਹਿਲਾਂ ਮਨਾਉਣਾ ਪਿਆਰ ਨਾਲ, ਜੇ ਨਾ ਮੰਨਣ ਤੇ ਫਿਰ ਆਪਣੇ ਬਲ ਦਾ ਦਾਬਾ ਦੇਣਾ, ਫਿਰ ਆਪਣੇ ਬਲ ਦਾ ਪ੍ਰਗਟਾਵਾ ਕਰਨਾ।
ਜਿਉਂ ਕਿਉਂ ਕਰੋ ਸ਼ਰਾ ਮੈਂ ਲੇਹੋ,
ਕਿਵੇਂ ਕਿਵੇਂ ਕਰਕੇ ਉਹਨਾਂ ਨੂੰ ਸ਼ਰਾ ਵਿਚ ਲੈ ਕੇ ਆਉਣਾ ਹੈ।
ਬਹੁ ਜਬਰੀ ਨੇ ਜਾਨੀ ਪਰੈ,
ਜਦੋਂ ਬਹੁਤੀ ਜਬਰੀ ਦੇ ਨਾਲ ਵੀ ਏਦਾਂ ਨਾ ਹੋਵੇ ਕਿ ਬਹੁਤ ਲੋਕ ਜਿਹੜੇ ਨੇ ਉਹ ਬੇਮੁਖ ਹੋ ਜਾਣ, ਵੀ ਇਹ ਤਾਂ ਜਬਰਦਸਤੀ ਕਰ ਰਹੇ ਨੇ। ਪਹਿਲਾਂ ਸਹਿਜੇ ਸਹਿਜੇ ਹੌਲੇ ਹੌਲੇ ਦਬਾਉਣਾ, ਇਕਦਮ ਸਭ ਦੇ ਉੱਤੇ ਆਪਣਾ ਜ਼ੋਰ ਨਹੀਂ ਪਾਉਣਾ।
ਦੀਜੇ ਵਿਆਹ ਲਾਲਸਾ ਧਰੇ,
ਫਿਰ ਉਹਨਾਂ ਨੂੰ ਵਿਆਹ ਦੀਆਂ ਲਾਲਚਾ ਲਾਲਚ ਦੇ ਦਿਓ ਕਿ ਅਸੀਂ ਨਵਾਬਾਂ ਦੀਆਂ ਬੇਟੀਆਂ ਤੁਹਾਨੂੰ ਵਿਆਹਾਂਗੇ ਤੇ ਤੁਸੀਂ ਸਾਡਾ ਇਸਲਾਮ ਧਰਮ ਕਬੂਲ ਕਰ ਲਵੋ।
ਹਿੰਦੂ ਧਰਮ ਵਿਖੇ ਦਿੜ ਜੇਈ,
ਜਿਹੜੇ ਹਿੰਦੂ ਧਰਮ ਦੇ ਵਿਚ ਬਹੁਤ ਜ਼ਿਆਦਾ ਪਰਪੱਕ ਹਨ।
ਧਨ ਅਰ ਬੁੱਧ ਮੈਂ ਦੀਰਗ ਤੇ,
ਜਿਹੜੇ ਧਨ ਤੇ ਬੁੱਧੀ ਦੇ ਵਿਚ ਬੜੇ ਦੀਰਗ ਤੇ ਬਲਵਾਨ ਨੇ।
ਦਿਜ ਆਦਿਕ ਜੇ ਹੈ ਇਸ ਦੇਸ਼,
ਜਿੰਨੇ ਵੱਡੇ ਵੱਡੇ ਬ੍ਰਾਹਮਣ ਨੇ ਇਸ ਦੇਸ਼ ਵਿਚ ਰਹਿਣ ਵਾਲੇ।
ਸਨੇ ਸਨੇ ਕਰ ਤੁਰਤ ਅਸ਼ੇ,
ਹੌਲੇ ਹੌਲੇ ਕਰਕੇ ਨਾ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ, ਉਹਦੇ ਵਿਚ ਕਾਮਯਾਬੀ ਪ੍ਰਾਪਤ ਕਰਨੀ ਹੈ।
ਅਫਗਾਨ ਸ਼ੇਰ ਸ਼ਾਹ ਮਤ ਜਾਨੀ,
ਸ਼ੇਰ ਅਫਗਾਨ ਨੇ ਜਦੋਂ ਇਹ ਗੱਲ ਸੁਣੀ ਕਸ਼ਮੀਰ ਦੇ ਨਵਾਬ ਨੇ,
ਦਿਜ ਬੁਲਾਏ ਗਨ ਸੰਗ ਬਖਾਨੀ,
ਜਿੰਨੇ ਉੱਥੇ ਦੇ ਮੁਖੀ ਬ੍ਰਾਹਮਣ ਸਨ ਕਸ਼ਮੀਰ ਦੇ, ਸ਼ੇਰ ਅਫਗਾਨ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਾ ਭੇਜ ਕੇ ਬੁਲਾਇਆ।
ਜੋ ਬੁੱਧ ਮੈਂ ਔਰ ਧਨ ਮੈਂ ਪਾਰੇ,
ਜਿਹੜੇ ਬੁੱਧੀ ਦੇ ਵਿਚ ਔਰ ਧਨ ਦੇ ਵਿਚ ਵੀ ਚੰਗੇ ਸਨ,
ਸਕਲ ਆਪਣੇ ਨਿਕਟ ਹਕਾਰੇ,
ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਹੈ।
ਕਾਗਦ ਪੱਟਿਓ ਸ਼ਾਹ ਲਿਓ ਦੇਖ,
ਕਹਿ ਦਿੱਤਾ, ਕਹਿਣ ਲੱਗਾ ਪੰਡਤੋ ਗੱਲ ਸੁਣੋ, ਆ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਆਇਆ, ਆ ਉਹਦਾ ਪਰਵਾਨਾ ਤੁਹਾਨੂੰ ਮੈਂ ਵਿਖਾ ਦਿੰਨਾ, ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੇਖ ਲਓ।
ਵਡਿਆਈ ਕੋ ਦੇ ਵਿਸ਼ੇਖ,
ਵੇਖੋ ਤੁਹਾਨੂੰ ਕਿੱਡੀ ਵੱਡੀ ਵਡਿਆਈ ਦੇਣਾ ਚਾਹੁੰਦਾ ਕਿ ਜੇ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਰੁਤਬੇ ਦੇਵੇਗਾ, ਨਵਾਬੀਆਂ ਦੇਵੇਗਾ, ਅਫਸਰੀਆਂ ਪਰੋਸੇਗਾ ਤੁਹਾਡੇ ਅੱਗੇ, ਤੁਹਾਡਾ ਜੀਵਨ ਬੜਾ ਸੁਖਮਈ ਬਤੀਤ ਹੋਵੇਗਾ।
ਸੁਣ ਬਿਪਰ ਗਨ ਮਨ ਦੁੱਖ ਪਾਏ,
ਜਦੋਂ ਇਹ ਗੱਲ ਇਹਨਾਂ ਬ੍ਰਾਹਮਣਾਂ ਨੇ ਸੁਣੀ ਬੜੇ ਦੁਖੀ ਹੋਏ, ਇਹਨਾਂ ਦਾ ਮਨ ਬਹੁਤ ਜ਼ਿਆਦਾ ਵਿਆਕੁਲ ਹੋਇਆ।
ਕੁਛ ਨੇ ਕਹਿਓ ਗਇਓ ਪਛਤਾਏ,
ਕੋਈ ਜਵਾਬ ਤਾਂ ਨਹੀਂ ਦੇ ਸਕੇ ਸ਼ੇਰ ਅਫਗਾਨ ਨੂੰ, ਪਰ ਮਨ ਚ ਪਛਤਾਪ ਕਰਦਿਆਂ ਹੋਇਆ, ਪਛਤਾਵਾ ਕਰਦਿਆਂ ਹੋਇਆ ਵਾਪਸ ਪਰਤੇ ਹਨ।
ਸੋਚਤ ਚਿਰੰਕਾਲ ਲੱਗ ਰਹੇ,
ਬੜੇ ਲੰਮੇ ਸਮੇਂ ਤੱਕ ਇਹ ਸੋਚ ਵਿਚਾਰ ਕਰਦੇ ਰਹੇ ਕਿ ਕੀ ਕਰੀਏ, ਕਿਉਂਕਿ ਲਾਲਚ ਵਸ ਹੋ ਕੇ ਬਹੁਤਿਆਂ ਨੇ ਆਪਣਾ ਧਰਮ ਤਿਆਗ ਵੀ ਦੇਣਾ। ਹੁਣ ਜਿਹੜੇ ਆਗੂ ਸਨ ਇਹਨਾਂ ਵਿੱਚੋਂ ਕਸ਼ਮੀਰੀ ਪੰਡਿਤ, ਉਹ ਸੋਚ ਰਹੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ।
ਆਪਣੇ ਧਰਮ ਹੇਤ ਪੁੰਨ ਕਏ,
ਫਿਰ ਅਸੀਂ ਆਪਣੇ ਧਰਮ ਦੀ ਗੱਲ ਕਰੀਏ, ਆਪਣਾ ਧਰਮ ਤਾਂ ਆਪਣਾ ਹੀ ਧਰਮ ਹੈ ਨਾ, ਸ੍ਰੇਸ਼ਟ ਹੈ ਜਿਹੋ ਜਿਹਾ ਵੀ ਹੋਵੇ।
ਪ੍ਰਥਮ ਕਿਨੋ ਨੇ ਕੀ ਨਸ ਐਸੇ,
ਪਰ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਐਸਾ ਨਹੀਂ ਕੀਤਾ ਕਿ ਕਿਸੇ ਦਾ ਧਰਮ ਬਦਲਿਆ ਹੋਵੇ, ਕਿਸੇ ਨੂੰ ਜ਼ਬਰਦਸਤੀ ਕਿਹਾ ਜਾਵੇ ਕਿ ਤੂੰ ਆਪਣਾ ਧਰਮ ਤਬਦੀਲ ਕਰ। ਅੱਜ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਐਸਾ ਕਿਸੇ ਨੇ ਨਹੀਂ ਕੀਤਾ ਤੇ ਨਾ ਹੀ ਪਹਿਲਾਂ ਹੋਇਆ ਜੋ ਔਰੰਗਜ਼ੇਬ ਕਰ ਰਿਹਾ।
ਜ਼ੋਰਾਵਰੀ ਚਹੋ ਅਬ ਜੈਸੇ,
ਜਿਸ ਤਰ੍ਹਾਂ ਦੀ ਜ਼ੋਰਾਵਰੀ, ਜਿਸ ਤਰ੍ਹਾਂ ਦਾ ਜ਼ੁਲਮ ਇਸ ਵੇਲੇ ਔਰੰਗਜ਼ੇਬ ਬਾਦਸ਼ਾਹ ਕਰ ਰਿਹਾ, ਐਸਾ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ। ਲੋਕਾਂ ਦੇ ਸਾਹਮਣੇ ਪ੍ਰਸਤਾਵ ਸੀ, ਜਿਸ ਨੇ ਜਿਹੜਾ ਧਰਮ ਧਾਰਨ ਕਰਨਾ ਉਹ ਕਰ ਸਕਦਾ ਹੈ, ਸੁਤੰਤਰਤਾ ਸੀ, ਪਰ ਇਹਨੇ ਤਾਂ ਆ ਕੇ ਰੱਜ ਕੇ ਅਤੀ ਦਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਆਪਣੋ ਧਰਮ ਤਜੇ ਕਿਮ ਸੋਏ,
ਹੁਣ ਅਸੀਂ ਆਪਣਾ ਧਰਮ ਕਿਵੇਂ ਤਿਆਗੀਏ, ਅਸੀਂ ਆਪਣੇ ਧਰਮ ਦਾ ਤਿਆਗ ਕਿਸ ਤਰ੍ਹਾਂ ਕਰੀਏ।
ਸ੍ਰਿਸ਼ਟ ਰਚੀ ਤਬ ਕੋਏ ਜੋਏ,
ਜਦੋਂ ਦੀ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਅੱਜ ਤੱਕ ਕਦੇ ਕਿਸੇ ਨੇ ਇਸ ਪ੍ਰਕਾਰ ਨਾਲ ਕਿਸੇ ਦਾ ਧਰਮ ਜਬਰੀ ਨਹੀਂ ਬਦਲਿਆ।
ਕਰੋ ਓਜ ਦੀਜੇ ਸਭ ਮਾਰੇ,
ਜਿਸ ਤਰ੍ਹਾਂ ਓਜ ਕਰਕੇ ਬਲ ਕਰਕੇ ਸਾਰਿਆਂ ਨੂੰ ਮਾਰਨ ਵਾਸਤੇ ਵੀ ਤਿਆਰ ਹੋ ਰਿਹਾ।
ਮੈਂ ਕੈਸੇ ਹਮ ਜਨਮ ਬਿਗਾਰੇ।
ਇੱਕ ਵਾਰ ਤਾਂ ਇਹਨਾਂ ਪੰਡਤਾਂ ਨੇ ਕਹਿ ਦਿੱਤਾ ਸ਼ੇਰ ਅਫਗਾਨ ਨੂੰ, ਜੋ ਕਸ਼ਮੀਰ ਦਾ ਸੂਬੇਦਾਰ ਸੀ, ਆਖਿਆ ਨਵਾਬ ਸਾਹਿਬ ਸਾਨੂੰ ਜਾਨੋ ਮਾਰਨਾ ਮਾਰ ਦਿਓ, ਪਰ ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ। ਇਹ ਪਰਪੱਕ ਸਨ ਆਪਣੇ ਧਰਮ ਚ, ਇਹ ਕਿਸੇ ਲਾਲਚ ਵਸ ਨਹੀਂ ਆਏ, ਲੋਭ ਵਸ ਨਹੀਂ ਆਏ। ਕਹਿਣ ਲੱਗੇ ਜਾਨੋ ਮਾਰਨਾ ਚਾਹੁੰਦਾ ਮਾਰ ਦੇ, ਪਰ ਅਸੀਂ ਆਪਣਾ ਧਰਮ ਨਹੀਂ ਵਿਗਾੜਾਂਗੇ, ਨਹੀਂ ਛੱਡਾਂਗੇ।
ਰਾਖੇ ਧਰਮ ਮਰਨ ਲੋ ਸੋਈ,
ਔਰ ਮਰਨ ਪਰਯੰਤ ਤੱਕ ਅਸੀਂ ਆਪਣੇ ਧਰਮ ਦੀ ਰੱਖਿਆ ਕਰਾਂਗੇ।
ਕੌਣ ਕੂਰ ਕੋ ਜੀਵਨ ਹੋਈ,
ਆ ਝੂਠਾ ਜੀਵਨ ਹੈ, ਔਰ ਇਸ ਝੂਠੇ ਜੀਵਨ ਨੂੰ ਝੂਠੇ ਮਜ਼ਹਬ ਨੂੰ ਧਾਰਨ ਕਰਕੇ ਅਸੀਂ ਕਿਵੇਂ ਬਤੀਤ ਕਰੀਏ।
ਇਮ ਕਹਿ ਆਪਣੇ ਸਦਨ ਸਿਧਾਰੇ,
ਏਦਾਂ ਕਹਿ ਕੇ ਜਿੰਨੇ ਪੰਡਿਤ ਸਨ ਸ਼ੇਰ ਅਫਗਾਨ ਕੋਲੋਂ ਵਿਦਾ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।
ਜੇ ਦਿੜ ਹੁਤੇ ਧਰਮ ਧਨ ਪਾਰੇ,
ਕਿਉਂਕਿ ਇਹਨਾਂ ਕੋਲ ਧਰਮ ਦਾ ਧਨ ਸੀ। ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦਾ ਬੀਜ ਨਾਸ ਹੋ ਜਾਂਦਾ, ਇਨ੍ਹਾਂ ਵਿਚ ਵੀ ਕੁਝ ਐਸੇ ਸਨ ਜਿਹੜੇ ਆਪਣਾ ਧਰਮ ਬਦਲਣ ਨੂੰ ਤਿਆਰ ਨਹੀਂ ਸਨ, ਜਿਨ੍ਹਾਂ ਨੂੰ ਆਪਣਾ ਧਰਮ ਪਿਆਰਾ ਸੀ, ਔਰ ਆਪਣੇ ਧਰਮ ਨੂੰ ਪਿਆਰਾ ਜਾਣਦਿਆਂ ਹੋਇਆਂ ਉਨ੍ਹਾਂ ਨੇ ਬਾਦਸ਼ਾਹਾਂ ਵੱਲੋਂ ਦਿੱਤੇ ਹੋਏ ਲਾਲਚ ਤੇ ਲੋਭ ਨੂੰ ਠੁਕਰਾ ਦਿੱਤਾ। ਪਰ ਬਹੁਤ ਸਾਰਿਆਂ ਨੇ ਉਸ ਵੇਲੇ ਆਪਣਾ ਧਰਮ ਬਦਲਿਆ ਵੀ, ਤਬਦੀਲ ਵੀ ਕੀਤਾ। ਅੱਜ ਵੀ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਖੰਡ ਦੀ ਭੂਮੀ ਤੇ ਰਹਿੰਦੇ ਨੇ, ਜਦ ਉਹਨਾਂ ਦੀਆਂ 5-7 ਪੁਸ਼ਤਾਂ ਪਿਛਲੀਆਂ ਖੰਗਾਲੀਆਂ ਜਾਂਦੀਆਂ ਨੇ, ਤੇ ਪਿਛੋਕੜ ਹਿੰਦੂ ਸਮਾਜ ਨਾਲ ਹੀ ਉਹਨਾਂ ਦਾ ਜਾ ਜੁੜਦਾ ਹੈ। ਉਸ ਵੇਲੇ ਜਿਹੜੇ ਲਾਲਚ ਵਸ ਹੋ ਕੇ ਆਪਣਾ ਧਰਮ ਤਬਦੀਲ ਕਰ ਗਏ ਸਨ। ਖੈਰ, ਇਹ ਹੁਣ ਆਪਣੇ ਧਰਮ ਧਨ ਦੇ ਧਾਰਨੀ ਸਨ। ਇਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਆਪਣਾ ਧਰਮ ਨਹੀਂ ਤਿਆਗਣਾ।
ਉਨ ਕੇ ਤੱਕ ਦਿਨ ਬੀਤੇ ਜਬੇ,
ਇਸੇ ਤਰ੍ਹਾਂ ਜਦੋਂ ਕੁਝ ਦਿਨ ਹੋਰ ਬਤੀਤ ਹੋ ਗਏ,
ਗਈ ਤਗੀਦ ਸ਼ਾਹ ਕੀ ਤਬੇ,
ਬਾਦਸ਼ਾਹ ਦੀ ਦੁਬਾਰਾ ਤਗੀਦ ਆਈ, ਦੁਬਾਰਾ ਫੁਰਮਾਨ ਆਇਆ ਔਰੰਗਜ਼ੇਬ ਦਾ ਕਸ਼ਮੀਰ ਵਿੱਚ,
ਅਫਗਨ ਸ਼ੇਰ ਡਰੇ ਓ ਰਿਸਕੀਨ,
ਬਾਦਸ਼ਾਹ ਨੇ ਆਖਿਆ ਸ਼ੇਰ ਅਫਗਾਨ ਤੂੰ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ ਹਾਲੇ ਤਾਈਂ। ਇਹ ਸੁਣਦਿਆਂ ਸ਼ੇਰ ਅਫਗਾਨ ਇਕਦਮ ਡਰਿਆ, ਭੈ ਭੀਤ ਹੋਇਆ ਕਿ ਬਾਦਸ਼ਾਹ ਨੇ ਮੇਰੀ ਤਾੜਨਾ ਕੀਤੀ ਹੈ।
ਬੁੱਧ ਕਰ ਇਸ ਪ੍ਰਕਾਰ ਔਰ ਚੀਨ,
ਇਹਨੇ ਆਪਣੀ ਬੁੱਧੀ ਦੇ ਨਾਲ ਇਸ ਪ੍ਰਕਾਰ ਨਾਲ ਜਾਣਿਆ,
ਜੇ ਗ੍ਰਾਮਨ ਮੈਂ ਹਿੰਦੂ ਬ੍ਰਿੰਦ,
ਸੋਚਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਕਸ਼ਮੀਰ ਦੇ ਨੇੜੇ ਤੇੜੇ ਨਗਰਾਂ ਦੇ ਵਿੱਚ ਹਿੰਦੂ ਲੋਕ ਰਹਿੰਦੇ ਨੇ,
ਪ੍ਰਥਮ ਤੁਰਕ ਤਿੰਨ ਕਰੋਂ ਬਿਲੰਦ,
ਪਹਿਲਾਂ ਮੈਂ ਉਹਨਾਂ ਨੂੰ ਵੱਡਾ ਮੁਸਲਮਾਨ ਬਣਾਵਾਂ,
ਪਰਬਤ ਬਾਸੀ ਦਿਜ ਸਮੁਦਾਏ,
ਤੇਰੇ ਜਿਹੜੇ ਪਹਾੜਾਂ ਚ ਰਹਿਣ ਵਾਲੇ ਬ੍ਰਾਹਮਣ ਲੋਕ ਹਨ,
ਕੇਤਕ ਖੱਤਰੀ ਸਦਨ ਬਸਾਏ,
ਜਿਹੜੇ ਖੱਤਰੀ ਲੋਕ ਇੱਥੇ ਵਸਦੇ ਹਨ,
ਤੈ ਚੜ ਆਏ ਜੋਰ ਕੋ ਕਾਲਾ,
ਉੱਥੇ ਚੜ ਕੇ ਆਇਆ ਤੇ ਆਪਣਾ ਜੋਰ ਬਣਾਇਆ,
ਕੀਨੋ ਤਿੰਨ ਕੋ ਤੁਰਕ ਬਿਸਾਲਾ,
ਫਿਰ ਅਫਗਾਨ ਨੇ ਆਪਣੇ ਜੋਰ ਨਾਲ ਬਹੁਤਿਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ।
20-30 ਕੋਸਨ ਮੈਂ ਜੋਏ,
30 ਕੂਹਾਂ ਦੇ ਵਿੱਚ ਜਿੰਨੇ ਵੀ ਲੋਕ ਸਨ,
ਇੱਕ ਦਿਨ ਸਕਲ ਇਕੱਠੇ ਹੋਏ,
ਇੱਕੋ ਦਿਨ ਸਾਰੇ ਇਕੱਠੇ ਕਰ ਲਏ,
ਕਰੇ ਉਤਾਰਨ ਸਰਬ ਜਨੇਊ,
ਜਦੋਂ ਉਹਨਾਂ ਦੇ ਗਲਾਂ ਵਿੱਚ ਪਾਏ ਹੋਏ ਜਨੇਊ ਲਾਏ ਗਏ ਉਤਾਰੇ ਗਏ,
ਤੋਲ ਸਵਾ ਮਨ ਹੋਏ ਸਤੇਊ,
ਕਹਿੰਦੇ ਉਹਨਾਂ ਜਨੇਊਆਂ ਦਾ ਜਦੋਂ ਵਜਨ ਕੀਤਾ ਗਿਆ ਤੇ ਉਹਨਾਂ ਦਾ ਕੁੱਲ ਵਜਨ ਸੀ ਸਵਾ ਮਨ। ਉਥੋਂ ਇਹ ਕਹਾਵਤ ਚੱਲ ਪਈ ਔਰੰਗਜ਼ੇਬ ਦੇ ਨਾਂ ਤੇ ਕਿ ਔਰੰਗਜ਼ੇਬ ਰੋਜ਼ ਸਵਾ ਮਨ ਜੰਜੂ ਲਾ ਕੇ ਰੋਟੀ ਖਾਂਦਾ ਸੀ। ਹਾਲਾਂਕਿ ਸਵਾ ਮਨ ਭਾਵੇਂ ਰੋਜ਼ ਨਹੀਂ ਸੀ ਉਤਾਰਦਾ, ਪਰ ਜਦੋਂ ਕਸ਼ਮੀਰ ਦੇ ਇਲਾਕੇ ਦੇ ਵਿੱਚ ਸ਼ੇਰ ਅਫਗਾਨ ਨੇ ਆਪਣਾ ਜ਼ੋਰ ਪਾਇਆ, ਇੱਕ ਦਿਨ ਵਿੱਚ ਸਾਰੇ ਹਿੰਦੂਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਗਲਾਂ ਚੋਂ ਜਨੇਊ ਤੋੜ ਕੇ ਜਦੋਂ ਤੋਲੇ ਗਏ ਤੇ ਉਹਨਾਂ ਦਾ ਕੁੱਲ ਵਜਨ ਉਸ ਵੇਲੇ ਸਵਾ ਮਨ ਹੋ ਗਿਆ।
ਤਿਸ ਦਿਨ ਤੁਰਕ ਪਏ ਸਾਰੇ।
ਇੱਕ ਦਿਨ ਦੇ ਵਿੱਚ ਜਿੰਨੇ ਉਹ ਸਵਾ ਮਣ ਜਨੇਊ ਲੋਕਾਂ ਚ ਹੁਣ ਕਿੰਨਿਆਂ ਗਲਾਂ ਦੇ ਵਿੱਚ ਉਤਰੇ ਹੋਣਗੇ, ਹਜ਼ਾਰਾਂ ਲੋਕ ਹੋਣਗੇ, ਉਹ ਹਜ਼ਾਰਾਂ ਦੇ ਹਜ਼ਾਰਾਂ ਲੋਕ ਜਿਨ੍ਹਾਂ ਦੇ ਗਲਾਂ ਚੋਂ ਜਨੇਊ ਲਾਏ ਗਏ, ਇੱਕੋ ਦਿਨ ਚ ਸਾਰੇ ਮੁਸਲਮਾਨ ਬਣਾ ਦਿੱਤੇ ਗਏ, ਇੱਕੋ ਦਿਨ ਚ ਉਹਨਾਂ ਨੂੰ ਇਸਲਾਮ ਦਾ ਧਾਰਨੀ ਬਣਾ ਦਿੱਤਾ ਗਿਆ, ਕਲਮਾ ਪੜਾ ਕੇ।
ਹਿੰਦੂਆਂ ਨੇ ਹਾਹਾਕਾਰ ਉਚਾਰੇ,
ਇੱਕ ਵਾਰ ਪੂਰੇ ਹਿੰਦੂ ਜਗਤ ਵਿੱਚ ਹਿੰਦੂ ਸਮਾਜ ਵਿੱਚ ਹਾਹਾਕਾਰ ਮਚ ਗਈ।
ਖੱਖੇ ਨਾਮ ਪਇਓ ਖੱਤਰੀਨ,
ਜਿਹੜੇ ਖੱਖੇ ਨਾ ਮੁਸਲਮ ਜਿਹੜੇ ਖੱਤਰੀ ਸੀ ਨਾ, ਜਿਹੜੇ ਖੱਤਰੀ ਹਿੰਦੂ ਸਨ, ਉਹ ਜਿਹੜੇ ਮੁਸਲਮਾਨ ਹੋਏ ਉਹਨਾਂ ਦੀ ਸੰਗਿਆ ਬਣ ਗਈ ਖੱਖੇ ਮੁਸਲਮਾਨ। ਉਹਨਾਂ ਨੂੰ ਹੁਣ ਵੀ ਖੱਖੇ ਮੁਸਲਮਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਭੰਬੇ ਨਾਮ ਦਿਜਨ ਕੋ ਕੀਨ,
ਜਿਹੜੇ ਬ੍ਰਾਹਮਣ ਮੁਸਲਮਾਨ ਬਣੇ ਉਹਨਾਂ ਦੇ ਨਾਂ ਨਾਲ ਜੁੜ ਗਿਆ ਭੰਬੇ ਮੁਸਲਮਾਨ। ਮੁਸਲਮਾਨਾਂ ਚ ਇੱਕ ਭੰਬਾ ਗੋਤਰ ਵੀ ਹੁੰਦਾ, ਉਹ ਭੰਬੇ ਉਹੀ ਨੇ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ ਹਨ, ਉਹਨਾਂ ਨੂੰ ਭੰਬੇ ਕਿਹਾ ਜਾਂਦਾ ਹੈ।
ਔਰ ਕਸ਼ਮੀਰ ਤੀਰ ਗਿਰ ਜੋਏ,
ਕਸ਼ਮੀਰ ਦੇ ਨੇੜੇ ਤੇੜੇ ਪਹਾੜਾਂ ਦੇ ਵਿੱਚ ਨਗਰਾਂ ਦੇ ਵਿੱਚ,
ਕਿਤਕ ਦਿਵਸ ਮੈਂ ਤੁਰਕ ਸੋਏ,
ਕਿੰਨੇ ਕੁਝ ਕੁ ਦਿਨਾਂ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਸਨ ਪਿੰਡਾਂ ਦੇ ਪਿੰਡ ਮੁਸਲਮਾਨ ਬਣਾ ਦਿੱਤੇ ਗਏ।
ਦਰਬ ਆਦ ਸਾਮਗਰੀ ਜੇਤੀ,
ਉਹਨਾਂ ਨੂੰ ਪੈਸਾ ਦਿੱਤਾ ਗਿਆ, ਉਹਨਾਂ ਨੂੰ ਘਰ ਵਿੱਚ ਪਕਾਉਣ ਲਈ ਵਧੀਆ ਵਧੀਆ ਪਕਵਾਨ ਦਿੱਤੇ ਗਏ, ਅੰਨ ਦਿੱਤਾ ਗਿਆ।
ਘਰ ਤੁਰ ਕਨ ਕੇ ਬਿਰਦੀ ਤੇਤੀ,
ਇਹਦਾ ਮੁਸਲਮਾਨਾਂ ਦੇ ਘਰ ਦੇ ਵਿੱਚ ਵਾਧਾ ਹੋਇਆ, ਯਾਨੀ ਕਿ ਮੁਸਲਮਾਨਾਂ ਦੀ ਗਿਣਤੀ ਵੱਧ ਗਈ।
ਇਮ ਅੜ ਹਿੰਦੂਆਂ ਕੀ ਜਬ ਟੂਟੀ,
ਇਹਦਾ ਜਦੋਂ ਹੁਣ ਜਿਹੜੇ ਮੁਖੀ ਹਿੰਦੂ ਸਨ ਬ੍ਰਾਹਮਣ ਲੋਕ, ਉਹਨਾਂ ਦੀ ਅੜੀ ਟੁੱਟ ਗਈ। ਜਿਹੜੇ ਕਹਿੰਦੇ ਸੀ ਅਸੀਂ ਮਰਦੇ ਮਰ ਜਾਂਗੇ ਧਰਮ ਨਹੀਂ ਛੱਡਾਂਗੇ, ਉਹਨੇ ਆਖਿਆ ਤੁਸੀਂ ਮਰਦੇ ਰਹੋ, ਅਸੀਂ ਤੁਹਾਡੇ ਜਿਹੜੇ ਥਲੜੇ ਨੇ ਇਹਨਾਂ ਨੂੰ ਪਹਿਲਾਂ ਮੁਸਲਮਾਨ ਬਣਾਉਂਦੇ ਹਾਂ। ਉਹ ਬਣਾਉਣ ਚ ਕਾਮਯਾਬ ਵੀ ਹੋਏ, ਪਰ ਜਿਹੜੇ ਇਹਨਾਂ ਦੇ ਵੱਡੇ ਸਨ ਕਸ਼ਮੀਰੀ ਪੰਡਿਤ, ਉਹਨਾਂ ਦੀ ਅੜੀ ਟੁੱਟ ਗਈ।
ਸੰਸੇ ਮਾਨ ਪਏ ਤ੍ਰਿਤ ਛੂਟੀ,
ਉਹ ਸਾਰੇ ਸੰਦੇਹ ਮਾਨ ਹੋਏ ਔਰ ਉਹਨਾਂ ਦੇ ਅੰਦਰ ਦਾ ਧੀਰਜ ਇੱਕ ਵਾਰੀ ਛੁੱਟ ਗਿਆ।
ਬੋਰ ਬਿਪਰ ਪੁਰ ਕੇ ਸਮੁਦਾਏ,
ਜਿੰਨੇ ਨਗਰ ਦੇ ਉਸ ਵੇਲੇ ਬ੍ਰਾਹਮਣ ਸਨ,
ਸਗਰੇ ਅਫਗਨ ਸ਼ੇਰ ਬੁਲਾਏ,
ਸ਼ੇਰ ਅਫਗਾਨ ਨੇ ਉਹਨਾਂ ਪੰਡਤਾਂ ਨੂੰ ਫੇਰ ਆਪਣੇ ਕੋਲ ਦੁਬਾਰਾ ਸੱਦਿਆ।
ਕਹਿਓ ਜ਼ੋਰ ਕਰ ਕਲਮਾ ਪਠੋ,
ਇਹਨੇ ਜ਼ੋਰ ਲਾਇਆ, ਕਹਿੰਦਾ ਹੁਣੇ ਕਲਮਾ ਪੜ ਕੇ ਮੁਸਲਮਾਨ ਬਣ ਜਾਓ ਜੇ ਜਾਨ ਬਚਾਉਣੀ ਹੈ, ਜੇ ਤੁਸੀਂ ਆਪਣੀ ਜਿੰਦ ਬਚਾਉਣੀ ਹੈ।
ਸਰੇ ਨਕਾ ਸ਼ਰਾ ਤੇ ਨਠੋ,
ਕਿਉਂਕਿ ਸਾਡੀ ਸ਼ਰਾ ਤੋਂ ਨੱਠਿਆ ਤੁਹਾਡਾ ਸਰਨਾ ਨਹੀਂ। ਜੇ ਤੁਸੀਂ ਆਖੋ ਕਿੰਨਾ ਕੁ ਚਿਰ ਭੱਜੋਗੇ, ਤੁਹਾਡੇ ਜਿਹੜੇ ਅਨੁਯਾਈ ਸਨ ਉਹ ਸਾਰੇ ਅਸੀਂ ਮੁਸਲਮਾਨ ਬਣਾਉਣ ਚ ਕਾਮਯਾਬ ਹੋ ਗਏ ਹਾਂ ਕਸ਼ਮੀਰ ਵਿੱਚ, ਤੁਸੀਂ ਕਿੰਨਾ ਕੁ ਚਿਰ ਨੱਠੋਗੇ, ਕਿੰਨਾ ਕੁ ਚਿਰ ਸਰੇਗਾ ਤੁਹਾਡਾ, ਨਹੀਂ ਸਰਨਾ, ਸਾਡੀ ਸ਼ਰ੍ਹਾਂ ਤੋਂ ਨੱਠ ਗਿਆ।
ਸੁਣ ਕੇ ਸਭ ਹਿੰਦੂਆਂ ਕੋ ਚਿੰਤਾ,
ਇਹ ਸੁਣ ਕੇ ਨਾ ਸਾਰੇ ਬ੍ਰਾਹਮਣਾਂ ਨੂੰ ਬੜੀ ਚਿੰਤਾ ਹੋਈ।
ਭਏ ਇਕੱਤਰ ਕਈ ਬਿਰਤੰਤਾ,
ਜਿੰਨੇ ਹਿੰਦੂ ਬਚੇ ਹੋਏ ਸਨ ਮੁਸਲਮਾਨ ਬਣਨੋਂ, ਉਹ ਇਕੱਠੇ ਹੋ ਕੇ ਗੱਲਾਂ ਕਰਦੇ ਨੇ।
ਅਪਰ ਉਪਾਏ ਨਾ ਕੋ ਬਣਿਆ ਵੈ,
ਕੋਈ ਹੋਰ ਉਪਾ ਨਹੀਂ ਸੁਝਦਾ, ਕਰੀਏ ਤੇ ਕਰੀਏ ਕੀ,
ਜਗਤ ਰਾਜ ਇਨ ਥਾਉ ਨਾ ਪਾਵੇ,
ਰਾਜ ਇਹਨਾਂ ਦਾ ਹੈ, ਜਾਈਏ ਕਿੱਧਰ ਨੂੰ। ਹੁਣ ਹਿੰਦੁਸਤਾਨ ਦੇ ਲੋਕ ਕਿਸ ਪਾਸੇ ਪਲਾਇਣ ਕਰ ਸਕਦੇ ਸੀ, ਹਰ ਪਾਸੇ ਤਾਂ ਇਹਨਾਂ ਦਾ ਰਾਜ ਸੀ, ਇੱਧਰ ਪੱਛਮ ਦੇਸ਼ਾਂ ਚ ਨਹੀਂ ਸੀ ਇਹ ਜਾ ਸਕਦੇ, ਤੂੰ ਇਸ ਕਰਕੇ ਇਹਨਾਂ ਲਈ ਔਖੀ ਬਣ ਗਈ ਕਿ ਅਸੀਂ ਕਿੱਧਰ ਪਲਾਇਣ ਕਰਕੇ ਜਾਈਏ।
ਮਿਲੋ ਚਲੋ ਅਮਰੇਸ਼ਰ ਥਾਨ,
ਕਹਿਣ ਲੱਗੇ ਚਲੋ ਇਕੱਠੇ ਹੋ ਕੇ ਅਮਰਨਾਥ ਜੀ ਦਾ ਜੋ ਮੰਦਿਰ ਹੈ ਉੱਥੇ ਚੱਲੀਏ, ਹੁਣ ਤਾਂ ਸ਼ਿਵਾ ਦੀ ਆਰਾਧਨਾ ਕਰੀਏ, ਜੇ ਸਾਡਾ ਧਰਮ ਉਹ ਬਚਾਵੇ ਤਾਂ ਬਚਾਵੇ, ਹੁਣ ਹੋਰ ਪਾਸੇ ਜਾ ਨਹੀਂ ਸਕਦੇ, ਕਿਤੇ ਪਲਾਇਣ ਨਹੀਂ ਕਰ ਸਕਦੇ, ਇਹਨਾਂ ਵਾਸਤੇ ਹੋਰ ਕੋਈ ਦੇਸ਼ ਨਹੀਂ ਹੈ, ਕੋਈ ਦੇਸ਼ ਦਾ ਦਰਵਾਜ਼ਾ ਨਹੀਂ ਖੁੱਲਾ ਹੋਇਆ, ਕਿੱਧਰ ਜਾਈਏ। ਇਹ ਹੁਣ ਜਿੰਨੇ ਵੀ ਬ੍ਰਾਹਮਣ ਸਨ ਪੰਡਿਤ ਸਨ, ਇਹ ਇਕੱਠੇ ਹੋ ਕੇ ਅਮਰਨਾਥ ਦਾ ਜਿਹੜਾ ਮੰਦਿਰ ਹੈ ਸ਼ਿਵਜੀ ਦਾ ਉੱਥੇ ਆਏ।
ਦਿਓ ਤਰਨਾ ਤਜ ਖਾਨ ਹਰ ਪਾਨ,
ਕਹਿੰਦੇ ਸ਼ਿਵਜੀ ਭਗਵਾਨ ਦੇ ਮੰਦਿਰ ਵਿੱਚ ਚੱਲ ਕੇ ਧਰਨਾ ਦੇਈਏ, ਆਪਣਾ ਖਾਣਾ ਪੀਣਾ ਛੱਡ ਕੇ ਉਥੇ ਧਰਨਾ ਮਾਰ ਕੇ ਬੈਠ ਜਾਈਏ।
ਤੈ ਮਰ ਰਹੋ ਕੇ ਰੁਦਰ ਰਿਝਾਵੋ,
ਕਹਿੰਦੇ ਜਾਂ ਉਥੇ ਮਰ ਜਾਈਏ ਭੁੱਖ ਦੇ ਨਾਲ, ਤੇ ਜਾਂ ਫਿਰ ਸ਼ਿਵਾ ਨੂੰ ਪ੍ਰਸੰਨ ਕਰ ਲਈਏ।
ਰਾਖੇ ਧਰਮ ਹਿੰਦੂ ਵਰ ਪਾਵੋ,
ਔਰ ਉਹਨਾਂ ਕੋਲੋਂ ਇਹ ਵਰ ਪ੍ਰਾਪਤ ਕਰੀਏ ਕਿ ਉਹ ਸਾਡਾ ਧਰਮ ਬਚਾ ਲੈਣ।
ਤੁਰਕ ਸੰਗ ਕੀ ਜੈ ਤਕਰਾਰ,
ਔਰ ਇਸ ਤੁਰਕ ਦੇ ਨਾਲ ਤਕਰਾਰ ਕਰਨ,
ਇੱਕ ਦੋਏ ਮਾਸਨ ਕੋ ਤ੍ਰਿਤ ਧਾਰ।
ਇਹਨਾਂ ਨੇ ਜਿਹੜਾ ਸ਼ੇਰ ਅਫਗਾਨ ਸੀ ਇਹਦੇ ਕੋਲੋਂ ਸਮਾਂ ਲਿਆ, ਕਹਿੰਦੇ ਸ਼ੇਰ ਅਫਗਾਨ ਸਾਨੂੰ ਦੋ ਕੁ ਮਹੀਨੇ ਦਾ ਸਮਾਂ ਚਾਹੀਦਾ, ਤੇਰੀ ਗੱਲ ਅਸੀਂ ਮੰਨ ਲਵਾਂਗੇ ਪਰ ਸਾਨੂੰ ਪਹਿਲਾਂ ਦੋ ਕੁ ਮਹੀਨੇ ਦਾ ਸਮਾਂ ਦੇ ਦੇ। ਏਦਾਂ ਸ਼ੇਰ ਅਫਗਾਨ ਕੋਲੋਂ ਇਹਨਾਂ ਪੰਡਤਾਂ ਨੇ ਸਮਾਂ ਲੈ ਲਿਆ।
ਅਸਮਸਲਤ ਕਰ ਪਹੁੰਚੇ ਜਾਏ,
ਏਦਾਂ ਦੀ ਸਲਾਹ ਕਰਕੇ ਅਮਰਨਾਥ ਦੇ ਮੰਦਿਰ ਵਿਚ ਆਏ।
ਜੈ ਸੂਬਾ ਅਰ ਨਰ ਸਮੁਦਾਏ,
ਔਰ ਜਿਹੜਾ ਸੂਬੇਦਾਰ ਸੀ ਉਹਦੇ ਨਾਲ ਇਹਨਾਂ ਨੇ ਕਰਾਰਨਾਮਾ ਕੀਤਾ।
ਹੱਥ ਜੋੜ ਸਭ ਹੂਨੀ ਉਚਾਰਾ,
ਸਭ ਨੇ ਹੱਥ ਜੋੜ ਕੇ ਸੂਬੇਦਾਰ ਨੂੰ ਕਿਹਾ,
ਹੱਟ ਮਾਸਨ ਬੰਦੋ ਤਕਰਾਰਾ।
ਪਹਿਲਾਂ ਦੋ ਮਹੀਨੇ ਕਹਿੰਦੇ ਸੀ, ਫਿਰ ਕਹਿਣ ਲੱਗੇ ਜੀ ਸੂਬਾ ਜੀ ਸਾਨੂੰ ਛੇ ਮਹੀਨਿਆਂ ਦਾ ਸਮਾਂ ਦੇ ਦਿਓ, ਅਸੀਂ ਛੇ ਮਹੀਨੇ ਦਾ ਤੁਹਾਡੇ ਨਾਲ ਇਕਰਾਰ ਕਰਦੇ ਹਾਂ।
ਯਤਨ ਜਿਤ ਕਾਮ ਤੇ ਹੋਏ ਜਾਏ,
ਅਸੀਂ ਜੇ ਕੋਈ ਯਤਨ ਕਰ ਸਕਦੇ ਹੋਈਏ ਆਪਣਾ ਧਰਮ ਬਚਾਉਣ ਦਾ ਕਰ ਲਵਾਂਗੇ।
ਸੋ ਕਰ ਲਏ ਜੇ ਧਰਮ ਰਾਏ,
ਅਸੀਂ ਕਰ ਲਈਏ, ਘੱਟੋ ਘੱਟ ਇਸ ਗੱਲ ਦਾ ਸਾਨੂੰ ਅਫਸੋਸ ਤਾਂ ਨਾ ਹੋਵੇਗਾ ਕਿ ਅਸੀਂ ਆਪਣਾ ਧਰਮ ਬਚਾਉਣ ਲਈ ਕੁਝ ਕਰ ਨਹੀਂ ਸਕੇ, ਸਾਨੂੰ ਛੇ ਮਹੀਨੇ ਦਾ ਸਮਾਂ ਦੇ ਦਿਓ।
ਨਾ ਹੀ ਤਹਮ ਮਾਨੇ ਜਿਮ ਕਹੋ,
ਜੇ ਸਾਡੇ ਕੋਲੋਂ ਕੁਝ ਨਾ ਹੋ ਸਕਿਆ ਤੇ ਸ਼ੇਰ ਅਫਗਾਨ ਜੀ ਜੋ ਤੁਸੀਂ ਕਹੋਗੇ ਉਹ ਅਸੀਂ ਮੰਨ ਲਵਾਂਗੇ।
ਜਗਪਤੀ ਆਜ ਬਲੀ ਤੁਮ ਆਓ,
ਕਿ ਇਸ ਵੇਲੇ ਦੇ ਤੁਸੀਂ ਸਾਡੇ ਜਗਪਤੀ ਹੋ ਔਰ ਬਲੀ ਹੋ, ਔਰ ਤੁਹਾਡਾ ਫਰਜ਼ ਵੀ ਬਣਦਾ ਜੇ ਅਸੀਂ ਤੁਹਾਡੇ ਕੋਲੋਂ ਸਮਾਂ ਮੰਗ ਰਹੇ ਹਾਂ ਤੁਸੀਂ ਸਾਨੂੰ ਸਮਾਂ ਦਿਓ।
ਅਫਗਾਨ ਸ਼ੇਰ ਮਾਨ ਜਬਲੀਨੀ,
ਸ਼ੇਰ ਅਫਗਾਨ ਨੇ ਆਖਿਆ ਚੱਲ ਛੇ ਮਹੀਨਿਆਂ ਬਾਅਦ ਕਿਹੜਾ ਬਿੱਲੀ ਥੈਲਿਓ ਦੌੜ ਜਾਣੀ ਹੈ, ਤੁਹਾਨੂੰ ਫੜਨਾ ਕਿਹੜਾ ਔਖਾ ਹੋਣਾ, ਛੇ ਮਹੀਨੇ ਦਾ ਸਮਾਂ ਤੁਹਾਨੂੰ ਦਿੱਤਾ।
ਭਲੇ ਦਿਜਨ ਮਿਲ ਤਿਆਰੀ ਕੀਨੀ,
ਹੁਣੇ ਜਿੰਨੇ ਚੰਗੇ ਚੰਗੇ ਪੰਡਿਤ ਸਨ ਉਹਨਾਂ ਨੇ ਤਿਆਰੀ ਕੀਤੀ।
ਜੀਵਨ ਤੇ ਮਰਬੋ ਅਬ ਆਛੋ,
ਇਹਨਾਂ ਵਿੱਚੋਂ ਕੁਝ ਪੰਡਤਾਂ ਨੇ ਪ੍ਰਣ ਕਰ ਲਿਆ ਵੀ ਇਹੋ ਜੇ ਜੀਵਨ ਨਾਲੋਂ ਮਰਨਾ ਚੰਗਾ ਹੈ। ਆਪਣਾ ਧਰਮ ਤਿਆਗ ਕੇ ਜੀਵਣਾ ਵੀ ਕੋਈ ਜੀਵਣਾ? ਲਾਲਚ ਬਸ ਹੋ ਕੇ ਜਿਹੜੇ ਲੋਕ ਆਪਣਾ ਧਰਮ ਛੱਡ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਕੋਈ ਜ਼ਿੰਦਗੀ ਹੈ? ਲਾਲਚ ਇਹੋ ਜੇ ਲੋਕਾਂ ਦੇ ਉੱਤੇ ਜਿਹੜੇ ਕਿਸੇ ਲਾਲਚ ਬਸ ਹੋ ਕੇ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਹਨ, ਔਰ ਫਿਰ ਆਖਣ ਕਿ ਅਸੀਂ ਧਰਮੀ ਹਾਂ। ਜਿਸ ਦੀ ਨੀਂਹ ਬੁਨਿਆਦ ਲਾਲਚ ਦੇ ਉੱਤੇ ਰੱਖੀ ਗਈ ਹੋਵੇ ਉਹ ਧਰਮੀ ਕਿਵੇਂ ਹੋ ਸਕਦਾ ਹੈ? ਉਹ ਧਰਮੀ ਸਦਾ ਹੀ ਨਹੀਂ ਸਕਦਾ। ਹੁਣ ਜਿਹੜੇ ਲਾਲਚ ਬਸ ਹੋ ਕੇ ਧਰਮ ਤਿਆਗ ਦੇਣ ਉਹ ਕਾਹਦੇ ਧਰਮੀ? ਇਹ ਪੰਡਿਤ ਸੋਚ ਰਹੇ ਨੇ, ਕਹਿੰਦੇ ਇਹੋ ਜਿਹਾ ਧਰਮ ਧਾਰਨ ਕਰਨ ਨਾਲੋਂ ਤਾਂ ਚੰਗਾ ਆਪਣੇ ਧਰਮ ਚ ਰਹਿ ਕੇ ਮਰ ਜਾਈਏ ਮੁੱਕ ਜਾਈਏ, ਉਹਦੇ ਲਈ ਭਾਵੇਂ ਪ੍ਰਾਣ ਤਿਆਗਣੇ ਪੈ ਜਾਣ।
ਧਰਮ ਤਿਆਗ ਬੋ ਨਾਇਨ ਬਾਂਚੋ,
ਆਪਣੇ ਧਰਮ ਦਾ ਤਿਆਗ ਕਰਕੇ ਮੁੜ ਕੇ ਅਸੀਂ ਆਪਣੀ ਜ਼ਿੰਦਗੀ ਨਹੀਂ ਲੋੜਦੇ। ਖਾਲਸਾ ਜੀ ਜਿਸ ਪੰਥ ਦੇ ਜਿਸ ਧਰਮ ਦੇ ਅਸੀਂ ਧਾਰਦੀਆਂ ਇਹਦੇ ਤੇ ਮਾਣ ਕਰਿਆ ਕਰੋ ਮਾਣ। 100 ਸਾਲ ਦਾ ਸਮਾਂ ਕੋਈ ਸਾਡੇ ਤੇ ਬਹੁਤ ਸੌਖਾ ਸਮਾਂ ਨਹੀਂ ਸੀ, ਜਦੋਂ ਪੱਤਾ ਪੱਤਾ ਖਾਲਸੇ ਦਾ ਵੈਰੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ। ਇਤਿਹਾਸ ਵਿੱਚ ਕਿਤੇ ਐਸਾ ਨਹੀਂ ਆਇਆ ਕਿ ਕਿਸੇ ਇੱਕ ਵੀ ਸਿੰਘ ਨੇ ਲਾਲਚ ਵਸ ਹੋ ਕੇ ਜਾਂ ਕਿਸੇ ਪ੍ਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਆਪਣਾ ਧਰਮ ਛੱਡ ਕੇ ਦੀਨ ਕਬੂਲ ਕੀਤਾ ਹੋਵੇ। ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਘਟਨਾ ਆਉਂਦੀ ਹੈ, ਜਦੋਂ ਕਲਗੀਧਰ ਸਵਾਮੀ ਜੀ ਨੇ ਪੰਡਿਤ ਬੁਲਾਏ, ਬਹੁਤ ਸਾਰੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ ਵੀ ਤੁਹਾਨੂੰ ਰੋਟੀ ਖਵਾਉਣੀ। ਬੜੇ ਬੜੇ ਪੰਡਿਤ ਆਏ, ਉਹ ਜਦੋਂ ਇਕੱਠੇ ਹੋਏ ਤੇ ਗੁਰਦੇਵ ਨੇ ਐਲਾਨ ਕਰਵਾਇਆ ਵੀ ਜਿਹੜਾ ਤਾਂ ਮਾਸ ਦੀ ਰੋਟੀ ਖਾਵੇਗਾ ਉਹਨੂੰ 5-5 रुपये दिते जाणगे। ते जेड़ा सादी रोटी खावेगा वैष्णो उनू 5-5 शर्फियां दित्तियां जाणगियां सोने दियां। सारियां लैणा जिहड़ियां सी वैष्णो दियां लग गईयां, वैष्णो रोटी खाण वालियां दी पंगत लग गई। बाद विच दुबारा ऐलान होया वी गलती दे नाल ऐलान हो गया, दरअसल जेड़ा मास दी रोटी खावेगा 5 शर्फियां सोने दियां उनू मिलनगियां, ते जेड़ा सतोगुणी रोटी खावेगा उनू 5 रुपये मिलनगे। जिन्ने उधर सी उठ के मास दी रोटी वाली च आ गए। जगत गुरु कलगीधर स्वामी ने वेख्या कि जेड़े 5 अशर्फियां दे बदले अपना धर्म त्याग सकते ने, ये तेगां पकड़ के औरंगजेब दे सामने मुगलां दे सामने किवें लड़नगे। दूसरी चोण हिमाचल प्रदेश विच, जो किसे पंजाब दा ही महासमा सी, रवालसर साहब वाले मुकाम ते उत्थों दे जिन्ने राजे सी उन्हां दे नाल मुलाकात होई, जिहड़े छत्री राजे कहाउंदे सी, उन्हां नूं मिले, वेख्या भी इह लड़नगे। उन्हां दे विच भी इही सी कि असीं ते बादशाह दे खिलाफ नहीं लड़ सकदे। फिर गुरदेव ने जदों वेख्या कि इह लड़न दी हालत विच है ही नहीं, ते गुरदेव ने फिर अपने खालसे पंथ दी चोण कीती। जिहड़ा पैसिआं दे लालच बस हो के डोले ना, किसे प्रकार दे डरावे थले आके अपना धर्म ना त्यागे, ओ खालसे पंथ दी चोण कीती, जिन्हां ने नंगे पिंडे नंगियां तेगां लै के 100 साल तो भी वध समय इन्हां जरवाणियां दा मुकाबला कीता। लालच बस हो के जिहड़ा धर्म छड देवे ओ कादा धर्मी, ओनूं धर्मी कहा ही नहीं। दुनिया विच अगर सब तो तरकार बंदा जे कोई है जिहदी जिंदगी दे उत्ते लखां लानतां करोड़ां तरकारां पाईयां जा सकदियां ने, तां ओ बंदा है जिहड़ा लालच बस हो के अपना धर्म त्याग के दूजे धर्म च चला जाए, लालच बस हो के। हां कोई निरस्वार्थ जावे गल वखरी है, पर लालच बस हो के जे कोई धर्म दा त्याग करदा अपने धर्म दा, ओ बंदे दे जिंदगी दे उत्ते लखां लानतां ते तरकारां ने। पर इन्हां विच्चों कुछ धर्मी भी सी, इन्हां आख्या मर जावांगे पर अपना धर्म नहीं छड्डांगे। हां जी,
इम हठ कर पुर केतक कोसा,
इदां दा हठ करके इन्हां ने नगर तो कुछ दूरी
अमरनाथ गए धार भरोसा,
अमरनाथ दे मंदिर ते गए भरोसा रख के शिवा ते,
तज कर खान पान त्रित करके
उत्ते जा के खान पान छड के धीरज रख के बह गए धरना मार के,
बैठे चौंदिश मज्जन करके
स्नान करके चारे पासे बह गए,
शिव के नाम हजारों कहे,
शिव जी दे जेड़े नाम ने शिव पुराण चो हजारा नाम कहन लगे,
तप की मूरत बहुत प्रतापै,
और शिव जी दे नां लैंदे ने, शिव जी दे नां दसदे ने। हां जी पढ़ो जी,
शंभू चंद्र चूड़ मृड अहे,
ते नां लैंदे उत्थे अमरनाथ मंदिर च बैठे, क्योंकि शिव जी दे उपाशक सी ते शिव जी दे नां लै के आराधना सी ना, कहंदे ऐ शंभू ऐ चंद्र चूड़, एदा दे बेअंत ना जेड़े ने मृड आदिक कह के शंभू कह के संबोधन करदे ने।
नीलकंठ शूली हर जटी,
नीलकंठेश्वर, नीलकंठ भी शिवजी नूं कहंदे ने, नीलकंठेश्वर और शूल हाथ विच रखण वाले हरी, ऐ जटावां दे धारनी,
वर्ण सुबिसद विभूति ठठी,
ऐ शिव तुसी अपने शरीर ते चिट्टे रंग दी सवा मली हुई है,
अंधक कातक रुद्र त्रिलोचन,
अंधकातक नामक दानव नू तुसी मारन वाले हो, रुद्र रूप हो, त्रिलोचन तीन नेत्रां वाले हो, तुहाडियां तीन अखां हन,
शंकर सेवक सोच विमोचन,
ऐ शंकर तुसी अपने सेवकां दियां सोचां नाश करन वाले, फिकर दूर करन वाले हो,
तप की मूरत बहुत प्रताप है,
तप दी मूरत और कैलाश ते बैठे तप कर दे महान प्रताप तहत,
होत प्रसन्न अलप जप जापे,
तुहाडा थोड़ा जाप जपिया ही तुसी प्रसन्न हो जांदे हो, यानी कि भोले नाथ हो,
महादेव भव प्रदा करंता,
महादेव हो और भद्र करंता हो,
ਤਿਪੁਰ ਹਰਿਓ ਤਿਮ ਬਿਘਨ ਹਰੰਤਾ।
ਔਰ ਜਿਸ ਨੇ ਤ੍ਰਿਪੁਰ ਦਾਨਕ ਦੈਂਤ ਨੂੰ ਮਾਰਿਆ ਤੇ ਬਿਘਨ ਦੂਰ ਕੀਤੇ।
ਜਗਤ ਮਰਿਆਦਾ ਥਾਪਤ ਰਹਿਓ,
ਜਗਤ ਦੀ ਮਰਿਆਦਾ ਕਰਨ ਵਾਲੇ ਹੋ।
ਕਥਾ ਪੁਰਾਨਨ ਕੀ ਇਮ ਲਇਓ,
ਪੁਰਾਣਾਂ ਦੇ ਵਿੱਚ ਤੁਹਾਡੀ ਇਹ ਕਥਾ ਕਹੀ ਗਈ ਹੈ।
ਪਾਰਵਤੀ ਪਤੀ ਪਾਨ ਪਿਕਨਾਕੂ,
ਐ ਪਾਰਵਤੀ ਦੇ ਪਤੀ, ਐ ਹੱਥ ਦੇ ਵਿੱਚ ਪਾਨ ਰੱਖਣ ਵਾਲੇ ਪਿਨਾਕੂ।
ਕਰੋ ਚਾਹੋ ਜਿਮ ਕੈ ਇੱਕ ਵਾਕੂ,
ਜੋ ਤੁਸੀਂ ਚਾਹੋ ਇੱਕ ਬਚਨ ਨਾਲ ਕਰ ਸਕਦੇ ਹੋ।
ਜਬ ਸੁਰਗਨ ਕੋ ਅਪਦਾ ਆਵੇ,
ਦੇਵਤਿਆਂ ਤੇ ਅਪਦਾ ਆਉਂਦੀ ਹੈ।
ਦੀਨ ਹੋਏ ਤੋ ਸ਼ਰਨ ਸਦਾ,
ਦੇਵਤੇ ਤੁਹਾਡੀ ਸ਼ਰਨ ਚ ਆਉਂਦੇ ਨੇ ਦੀਨ ਹੋ ਕੇ।
ਆਪਣੇ ਭਗਤ ਜਾਨ ਸਮੁਦਾਇ,
ਆਪਣੇ ਭਗਤਾਂ ਨੂੰ ਜਾਣ ਕਰਕੇ।
ਬਲ ਵਿਸਾਲ ਤੇ ਕਰੇ ਸਾਏ,
ਉਹਨਾਂ ਦੀ ਸਹਾਇਤਾ ਕਰ ਦਿਓ ਆਪਣੇ ਬਲ ਨਾਲ।
ਦੀਨ ਬੰਧੂ ਦੁੱਖ ਦਾਰਿਦ ਹਰਤਾ,
ਦੀਨਾ ਬੰਧੂ ਤੇ ਦੁੱਖਾਂ ਨੂੰ ਦਲਣ ਵਾਲੇ ਹੋ।
ਸੈਲ ਕਿਲਾਸ਼ ਬਾਸ ਆਚਰ,
ਕੈਲਾਸ਼ ਦੇ ਉੱਤੇ ਰਹਿਣ ਵਾਲੇ ਹੋ।
ਪ੍ਰਭੂ ਪਸ਼ੂਪਤੀ ਈਸ਼ਵਰ ਭਗਵਾਨ,
ਪ੍ਰਭੂ ਤੁਸੀਂ ਪਸ਼ੂਪਤੀ ਹੋ, ਈਸ਼ਵਰ ਹੋ, ਭਗਵਾਨ ਹੋ।
ਭੁਗਤੈ ਜਗਨਿਤ ਤੇਰੋ ਦਾਨ,
ਇਹਨਾਂ ਲਈ ਤਾਂ ਸ਼ਿਵਜੀ ਰੱਬ ਸੀ ਨਾ, ਉਹਨੂੰ ਹੀ ਰੱਬ ਮੰਨਦੇ, ਇਸ ਕਰਕੇ ਉਹਨੂੰ ਹੀ ਕਹਿੰਦੇ ਤੂੰ ਹੀ ਦਾਨ ਦੇਣ ਵਾਲਾ।
ਅਬ ਆਯੋ ਭੀਖਨ ਕਲਿਕਾਲ,
ਕਲਿਕਾਲ ਦਾ ਭਿਆਨਕ ਸਮਾਂ ਆਇਆ।
ਪਇਓ ਜਮਨ ਕੋ ਤੇਜ ਵਿਸਾਰ,
ਤੁਰਕਾਂ ਦਾ ਯਮਨਾ ਦਾ ਰਾਜ ਹੈ, ਇਹਨਾਂ ਦਾ ਤੇਜ ਹੈ।
ਹਿੰਦੂ ਧਰਮ ਕੋ ਨਾਸ਼ ਕਰਨ ਤਾ,
ਹਿੰਦੂ ਧਰਮ ਦਾ ਨਾਸ਼ ਕਰ ਰਹੇ ਨੇ।
ਚੈਤ ਮਰਿਆਦਾ ਸਗਰੀ ਹੰਤਾ,
ਜਿਹੜੀ ਮਰਿਆਦਾ ਚੱਲ ਰਹੀ ਉਹਨੂੰ ਖਤਮ ਕਰਨਾ ਚਾਹੁੰਦੇ ਹਨ।
ਦਿਜਗਨ ਆਨ ਪਰੇ ਸ਼ਰਨਾਈ,
ਜਿੰਨੇ ਦਿਜਗਣ ਨੇ ਤਾਂ ਭਾਰਤ ਖੰਡ ਦੇ ਮਾਨੋ ਸਾਰੇ ਤੁਹਾਡੀ ਸ਼ਰਨ ਚ ਨੇ।
ਤੁਮ ਬਿਨ ਕੋ ਅਬ ਹੋਏ ਸਾਈ,
ਸਾਡੇ ਸਾਰੇ ਬ੍ਰਾਹਮਣਾਂ ਦਾ ਤੁਹਾਡੇ ਬਿਨਾਂ ਹੁਣ ਕੌਣ ਸਾਡੀ ਸਹਾਇਤਾ ਕਰੇ।
ਰਾਜ ਤੁਰਕ ਕੋ ਮੈਦ ਪ੍ਰਕਾਸ਼ਾ,
ਕਿਉਂਕਿ ਤੁਰਕਾਂ ਦਾ ਬੜਾ ਭਾਰੀ ਤੇਜ ਤੇ ਰਾਜ ਇਸ ਵੇਲੇ ਹੈ।
ਰਾਵਣ ਜਿਮ ਨੇ ਚਹੁ ਜਨਾਸਾ,
ਇਹ ਕਹਿ ਸਕਦੇ ਆ ਵੀ ਰਾਵਣ ਦਾ ਹੀ ਰਾਜ ਹੋ ਗਿਆ, ਪਰ ਰਾਵਣ ਨੇ ਵੀ ਕਿਸੇ ਦਾ ਧਰਮ ਤਾਂ ਨੀ ਸਾ ਜਬਰੀ ਬਦਲਿਆ, ਇਹ ਤਾਂ ਰਾਵਣ ਨਾਲੋਂ ਵੀ ਵੱਡਾ ਦੁਰਾਚਾਰੀ ਹੋ ਗਿਆ।
ਤਉ ਧਰਮ ਹਿੰਦੂਆਂ ਕੋ ਪਾਰੀ,
ਰਾਵਣ ਦੇ ਸਮੇਂ ਹਿੰਦੂਆਂ ਦਾ ਧਰਮ ਤਾਂ ਨੀ ਸੀ ਨਸ਼ਟ ਹੋਇਆ, ਪਰ ਇਹ ਤਾਂ ਹੁਣ ਸਾਡਾ ਹਿੰਦੂਆਂ ਦਾ ਧਰਮ ਵੀ ਨਸ਼ਟ ਕਰ ਰਿਹਾ।
ਬਨ ਸਹਾਏ ਅਬ ਲਿਓ ਉਬਾਰੀ,
ਐ ਸ਼ਿਵਾ ਸਾਡੀ ਸਹਾਇਤਾ ਕਰੋ,
ਨਹੀਂ ਤਾਂ ਸਭ ਇੱਕ ਮਈ ਹੋ ਜਾਵੇ,
ਨਹੀਂ ਤਾਂ ਸਾਰੇ ਇੱਕ ਮਈ ਹੋ ਜਾਣਗੇ, ਯਾਨੀ ਕਿ ਮੁਸਲਮਾਨ ਹੀ ਮੁਸਲਮਾਨ ਹੋਣਗੇ। ਸ਼ਿਵਾ ਤੁਹਾਡਾ ਇਹ ਮੰਦਿਰ ਅੱਜ ਅਸੀਂ ਇੱਥੇ ਬੈਠੇ ਹਾਂ, ਤੁਸੀਂ ਸਾਡੀ ਸਹਾਇਤਾ ਨਾ ਕੀਤੀ ਤੇ ਇੱਥੇ ਮੰਦਰ ਨਹੀਂ, ਬਾਂਗਾਂ ਪੜਨ ਵਾਲੇ ਨਮਾਜ਼ ਪੜਨ ਵਾਲੇ ਹੋਣਗੇ, ਇੱਥੇ ਮੰਦਰ ਨਹੀਂ ਹੋਣੇ, ਟੱਲ ਨਹੀਂ ਖੜਕਣੇ, ਇੱਥੇ ਤੁਹਾਡੇ ਦਰਬਾਰ ਚ ਬਿੱਲ ਪੱਤਰ ਨਹੀਂ ਭੇਟ ਕਰਨੇ, ਕਿਸੇ ਨੇ ਅੱਕ ਧਤੂਰਾ ਨਹੀਂ ਲਿਆ ਕੇ ਤੁਹਾਨੂੰ ਦੇਣਾ, ਕਿਸੇ ਨੇ ਭੰਗ ਦਾ ਰਗੜਾ ਲਾ ਕੇ ਨਹੀਂ ਤੁਹਾਨੂੰ ਪਿਆਉਣਾ। ਇੱਥੇ ਤਾਂ ਫਿਰ ਮੁਸਲਮਾਨਾਂ ਦੀ ਬੋਲਬਾਲੀ ਹੋਵੇਗੀ, ਉਹਨਾਂ ਦੀ ਉਪਮਾ ਹੋਵੇਗੀ, ਨਮਾਜ਼ਾਂ ਪੜ੍ਹੀਆਂ ਜਾਣਗੀਆਂ, ਕੁਰਾਨ ਪੜ੍ਹੀ ਜਾਏਗੀ, ਸਾਡੀ ਕਿਸੇ ਪ੍ਰਕਾਰ ਸਾਰਾ ਧਰਮ ਇੱਕਮਈ ਹੋ ਜਾਏਗਾ। ਉਰੇ ਗੱਲ ਭਾਈ ਸਾਹਿਬ ਨੇ ਲਿਖੀ, ਭਾਈ ਸੰਤੋਖ ਸਿੰਘ ਜੀ ਨੇ, ਉਹ ਲਿਖਦੇ ਅਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਭਕ ਜਾਤੇ ਧਰਮ ਤਸਾਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜਉ ਪੈ ਕਰੁਣਾ ਨਿਧਾਨ ਕੀ। ਤਦੇ ਬੁੱਲੇ ਸ਼ਾਹ ਨੇ ਵੀ ਲਿਖਿਆ, ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਇਹ ਕਹਿ ਰਹੇ ਨੇ, ਕਹਿੰਦੇ ਜੀ ਏਕ ਮਈ ਧਰਮ ਹੋ ਜਾਵੇਗਾ, ਸਾਰਾ ਮੁਸਲਮਾਨ ਹੀ ਹੋਵੇਗਾ।
ਸੁਰਗਨ ਕੀ ਪੂਜਾ ਬਿਨਸਾਵੇ,
ਇਹ ਨੀ ਵੀ ਅਸੀਂ ਬਿਨਸਾਂਗੇ ਦੇਵਤੇ, ਉਹ ਤੁਸੀਂ ਵੀ ਨਹੀਂ ਰਹਿਣਾ, ਕਿਉਂਕਿ ਤੁਹਾਡਾ ਨਾਮ ਨਿਸ਼ਾਨ ਨਹੀਂ ਰਹਿਣਾ ਇੱਥੇ, ਨਾ ਰਹਿਣਾ ਸ਼ਿਵ ਮੰਦਰ, ਨਾ ਰਹਿਣਾ ਬ੍ਰਹਮ ਮੰਦਰ, ਨਾ ਇੱਥੇ ਵਿਸ਼ਨੂੰ ਮੰਦਰ ਕੋਈ ਰਹਿਣਾ, ਮੰਦਰ ਖਤਮ ਹੋ ਜਾਣਗੇ ਸਾਰੇ।
ਵਿਪਰ ਦੀਨ ਬਨ ਪਹੁੰਚੇ ਸ਼ਰਨੀ,
ਇੱਦਾਂ ਸਾਰੇ ਬ੍ਰਾਹਮਣ ਦੀਨ ਹੋ ਕੇ ਤੁਹਾਡੀ ਸ਼ਰਨ ਵਿੱਚ ਨੇ।
ਕਰੁਣਾ ਕਰੋ ਧਰਮ ਰਹਿ ਤਰਨੀ,
ਕਰੁਣਾ ਕਰੋ ਸ਼ਿਵਾ ਸਾਡਾ ਧਰਮ ਰਹਿ ਜਾਵੇ।
ਇਤਿਆਦਿਕ ਦਿਜ ਨਾਮ ਰਟਨ,
ਇਹਨੇ ਬ੍ਰਾਹਮਣ ਸੀ ਆਪਣੇ ਇਸ਼ਟ ਜੀ ਸ਼ਿਵ ਦੇ ਨਾਮ ਲੈਂਦੇ ਨੇ।
ਧੂਪ ਦੀਪ ਬੋ ਬਲੀ ਚੜਨ ਤੇ,
ਭਾਵਨਕ ਬਹੁਤ ਬਹੁਤ ਸਾਰੀਆਂ ਬਲੀਆਂ ਚੜਾਉਂਦੇ ਨੇ,
ਪਰੇ ਕਰੇ ਡੰਡੋਤ ਕਨੇਰੀ,
ਅਮਰਨਾਥ ਮੰਦਿਰ ਚ ਡੰਡੋਤਾਂ ਕਰਦੇ ਨੇ,
ਬਹੁ ਬਿਨਤੀ ਬੋਲੇ ਤਿਸ ਬੇਰੀ,
ਬਾਰ ਬਾਰ ਬੇਨਤੀਆਂ ਕਰਦੇ ਨੇ,
ਖਾਨ ਪਾਨ ਬਿਜ ਨਿਸ ਦਿਨ ਉਹ ਰੋਵੇ,
ਖਾਂਦੇ ਹੀ ਨੀ ਕੁਝ ਨਾ ਪੀਂਦੇ ਨੇ, ਭੁੱਖ ਦੇ ਨਾਲ ਹੀ ਰਾਤ ਦਿਨ ਬਤੀਤ ਕਰ ਰਹੇ ਨੇ,
ਬੈਠੇ ਇੱਕ ਆਸਨ ਨੈ ਸੋਵੇ,
ਇੱਕ ਆਸਨ ਤੇ ਬਹਿ ਗਏ ਸੌਂਦੇ ਵੀ ਨਹੀਂ,
ਕਣਕ ਅਰਕ ਬਿਲ ਦਲ ਅਰਪੰਤੇ,
ਕਣਕ ਕਣਕ ਨਾਮ ਹੁੰਦਾ ਧਤੂਰੇ ਦਾ, ਧਤੂਰੇ ਦੇ ਬੀਜ, ਅੱਕ ਦੇ ਪੱਤੇ ਤੇ ਬਿੱਲ ਦੇ ਪੱਤੇ, ਇਹ ਸ਼ਿਵ ਜੀ ਦੇ ਮੰਦਰ ਚ ਚੜਦੀਆਂ ਨੇ ਚੀਜ਼ਾਂ, ਇਹ ਚੀਜ਼ਾਂ ਭੇਟਾ ਕਰਦੇ ਨੇ,
ਭੋਲਾ ਨਾਥ ਧਿਆਨ ਚਿਤਵੰਤੇ,
ਭੋਲੇ ਨਾਥ ਏਦਾਂ ਕਹਿ ਕੇ ਉਹਦਾ ਧਿਆਨ ਕਰਦੇ ਨੇ,
ਅਸ਼ਟ ਦਿਵਸ ਜਬ ਬੀਏ ਬਤੀਤ,
ਅੱਠ ਦਿਨ ਤੇ ਅੱਠ ਰਾਤਾਂ ਬੀਤ ਗਈਆਂ ਇਹਨਾਂ ਨੂੰ ਇਸੇ ਤਰ੍ਹਾਂ, ਕੋਈ ਪੁਕਾਰ ਨੀ ਸੁਣੀ ਇਹਨਾਂ ਦੀ,
ਛੋਦਾ ਪਿਪਾਸਾ ਨਿੰਦਰਾ ਜੀਤ,
ਭੁੱਖ ਤੇ ਪਿਆਸ ਨੂੰ ਜਿੱਤ ਕੇ ਬੈਠੇ ਨੇ, ਅੱਠ ਦਿਨਾਂ ਤੋਂ ਰੋਟੀ ਪਾਣੀ ਨੀ ਖਾਧਾ ਪੀਤਾ ਇਹਨਾਂ ਨੇ,
ਮੰਡੇ ਉਹ ਮਰਨ ਜੀਅਨ ਤਜ ਆਸਾ,
ਕਹਿੰਦੇ ਧਰਮ ਛੱਡ ਕੇ ਮਰਨ ਨਾਲੋਂ ਚੰਗਾ ਧਰਮ ਚ ਰਹਿ ਕੇ ਮਰ ਜਾਈਏ, ਇਹਨਾਂ ਨੇ ਮਰਨਾ ਮੰਡ ਲਿਆ, ਜੀਵਨ ਦੀ ਆਸ ਛੱਡ ਦਿੱਤੀ,
ਨੈ ਨਿਜ ਕਰ ਧਰਮ ਬਿਨਾ
ਆਪਣੇ ਧਰਮ ਦਾ ਵਿਨਾਸ਼ ਕਰ ਲਵਾਂ, ਨਹੀਂ ਕਰਾਂਗੇ ਅਸੀਂ,
ਵਿਆਕੁਲ ਹੋਏ ਕਿਤਕ ਗਿਰ ਰਹੇ,
ਹੁਣ ਭੁੱਖ ਨਾਲ ਕਈ ਬੇਹੋਸ਼ ਹੋ ਕੇ ਡਿੱਗ ਪਏ,
ਬਿਨਾ ਆਹਾਰ ਕਾਂ ਬਲ ਲਏ,
ਜਦੋਂ ਅੰਨ ਹੀ ਨਹੀਂ ਖਾਣਾ ਤੇ ਸਰੀਰ ਕਿੰਨਾ ਕੁ ਚਿਰ ਰਹੇਗਾ ਅੰਨ ਤੋਂ ਬਿਨਾਂ,
ਕਿਤਕ ਅਧਿਕ ਹੱਠ ਧਾਰੀ ਵਿਪਰ,
ਅਧਿਕ ਹੱਠ ਧਾਰੀ ਬ੍ਰਾਹਮਣ ਸਨ,
ਸੰਕਟ ਸਹੇ ਸਧੀਰ ਅਛਿਪਰ,
ਸਰੀਰ ਤੇ ਸੰਕਟ ਸਹਿੰਦੇ ਹਨ,
ਪੂਜਾ ਕਰੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਨਾਲ ਪੂਜਾ ਕਰਦੇ ਨੇ,
ਪਰੇ ਨਿਰੰਤਰ ਜਲ ਕੀ ਧਾਰਾ,
ਔਰ ਨਿਰੰਤਰ ਜਲ ਦੀ ਧਾਰਾ ਜਿਹੜੀ ਸ਼ਿਵਲਿੰਗ ਆ ਉਹਦੇ ਤੇ ਪੈਂਦੀ ਹੈ,
ਤਰੇ ਧਿਆਨ ਜਿਸ ਪਰ ਮ੍ਰਿਗ ਛਾਲਾ,
ਧਿਆਨ ਧਾਰਦੇ ਨੇ ਮ੍ਰਿਗ ਛਾਲਾ ਤੇ ਬੈਠੇ ਸ਼ਿਵ ਦੀ,
ਪਾਰਵਤੀ ਅਰਧੰਗ ਸੁਚਾਲਾ,
ਪਾਰਵਤੀ ਜਿਸ ਦੀ ਅਰਧੰਗੀ ਹੈ ਉਹਨੂੰ ਧਿਆਨ ਧਾਰਨ ਵਿੱਚ ਲਿਆਉਂਦੇ ਨੇ,
ਲਪਟੇ ਸਰਪ ਵਿਭੂਤ ਲਗਾਏ,
ਸਰੀਰ ਤੇ ਸੱਪ ਲਪੇਟੇ ਹੋਏ ਤੇ ਸਵਾਹ ਮਲੀ ਹੋਈ ਹੈ,
ਮੁੰਡਨ ਮਾਲ ਵਿਸਾਲ ਬਣਾਏ,
ਗਲ ਵਿੱਚ ਮੁੰਡੀਆਂ ਦੀ ਮਾਲਾ ਪਾਈ ਹੋਈ ਹੈ,
ਜੀਸ ਜਟਾ ਕੋ ਜੂਟ ਉਤੰਗਾ,
ਜਟਾਵਾਂ ਦਾ ਜੂੜਾ ਕੀਤਾ ਹੋਇਆ ਉੱਚਾ,
ਨਿਰਮਲ ਨੀਰ ਪ੍ਰਵਾਹਤ ਗੰਗਾ,
ਸਿਰ ਦੇ ਵਿੱਚੋਂ ਹੀ ਗੰਗਾ ਦਾ ਪ੍ਰਵਾਹ ਵਹਿ ਰਿਹਾ ਹੈ,
ਤ੍ਰਿਤੀਏ ਨੈਣ ਮੈਂ ਅਗਨ ਅੱਛਾ ਦੇ,
ਦਾ ਤੀਜਾ ਨੇਤਰ ਅੱਖਾਂ ਦੇ ਵਿਚਕਾਰ ਪ੍ਰਕਾਸ਼ ਰਿਹਾ ਹੈ,
ਡਮਰੂ ਡਮਕੰਤ ਕਰਨੇ ਬਾਦੇ,
ਹੱਥ ਵਿੱਚ ਡਮਰੂ ਪਕੜਿਆ ਹੋਇਆ ਹੈ,
ਰੂਪ ਅਮੰਗਲ ਮੰਗਲ ਕਰਤੇ,
ਰੂਪ ਮੰਗਲਮਈ ਵਿਕਰਾਲ ਹੈ ਪਰ ਕਹਿੰਦੇ ਮੰਗਲ ਕਰਦੇ ਹਨ,
ਇਸ ਵਿਧ ਧਿਆਨ ਅਧਿਕ ਦਿਜ ਤਰਤੇ,
ਏਦਾਂ ਸ਼ਿਵ ਜੀ ਦਾ ਧਿਆਨ ਧਾਰਦੇ ਨੇ, ਏਦਾਂ ਦੀ ਮੂਰਤ ਹੈ ਸ਼ਿਵ ਜੀ ਦੀ, ਉਹਦਾ ਧਿਆਨ ਇਹ ਬ੍ਰਾਹਮਣ ਲੋਕ ਧਾਰਨ ਕਰ ਰਹੇ ਨੇ,
ਮਹਾਦੇਵ ਤਬ ਅੰਤਰ ਜਾਮੀ,
ਉਧਰ ਮਹਾਦੇਵ ਤੱਕ ਵੀ ਕਹਿੰਦੇ ਇਹਨਾਂ ਦੀ ਫਰਿਆਦ ਪਹੁੰਚੀ,
ਜਾਣਿਓ ਕਸ਼ਟ ਬਡੋ ਤਿੰਨ ਸਵਾਮੀ,
ਉਹਨੇ ਜਾਣਿਆ ਇਹਨਾਂ ਤੇ ਬੜਾ ਵੱਡਾ ਭਾਰੀ ਕਸ਼ਟ ਆਇਆ ਹੈ, ਕਹਿੰਦੇ ਉਸ ਵਕਤ ਸ਼ਿਵਾ ਨੇ ਆਪ ਇਹਨਾਂ ਨੂੰ ਇੱਕ ਚਿੱਠੀ ਦਿੱਤੀ ਹੈ, ਆਖਿਆ ਮੇਰੇ ਕੋਲ ਤਾਕਤ ਨਹੀਂ ਮੈਂ ਤੁਹਾਡਾ ਧਰਮ ਬਚਾ ਸਕਾਂ, ਤੁਹਾਡਾ ਧਰਮ ਅਗਰ ਕੋਈ ਬਚਾਉਣ ਦੀ ਸ਼ਕਤੀ ਰੱਖਦਾ ਇਸ ਧਰਤੀ ਤੇ ਤਾਂ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਪ੍ਰੇਰਣਾ ਕਰ ਰਿਹਾ ਕਸ਼ਮੀਰੀ ਪੰਡਿਤ ਜਿਸ ਪ੍ਰਕਾਰ ਨਾਲ ਸਾਹਿਬ ਦੀ ਸ਼ਰਨ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਕਰ ਨੌਨ ਦਿਆਵੈ ਤਾਏ, ਕਰ ਨੌਨ ਦਿਆਵੈ ਤਾਏ,
ਨੌਨ ਦਿਆਵੈ ਤਾਏ, ਕਰ ਨੌਨ ਦਿਆਵੈ ਤਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ।